व्यू पॉइंट मैं कहूंगा कि बड़ा कंजर्वेटिव होता है कि आई नो एवरीबडी वॉन्ट्स टू हियर कि यस प्राइसिस विल बाउंस बैक, प्राइसिस वो वधन गया. देखो अपा बड़े फैक्टर्स होंगे है व्हेन यू टॉकिंग अबाउट प्राइसिंग एंड अदर थिंग्स. जो एक्टिविटी जरूर बढ़ रही है, एक्टिविटी वधी हुई है. अज की डेट भी जो देखिए जिदा तुम रॉयल पेज की गल की है, रॉयल पेज के अपने होंगे एनालिसिस रीमैक्स के होंगे एवरी कंपनी दे डू देयर ओन एनालिसिस है ना. सो बेस्ड ऑन वट एवर दे सी सो दे प्रोडिक्ट. सो फॉर श्योर प्राइसिस उपर जाने का चांसिस नहीं होगा ज्यादा. सर्टन सैक्टर लाइक मेरे हिसाब न 1.5 मिलियन तो घट जे घर है दे आर ऑलवेज इन डिमांड क्योंकि 1 मिलियन इज अ न्यू थिंग फॉर इवन न्यू कमर्स. लैस दैन 1 मिलियन कुछ मिलता नहीं तो ओ करके जरा है ये अपना उथे प्राइसिस जंप होने के चांसिस है. एंड ईवन जो हम देखिए GTA वी सॉ सिग्निफिकेंट जंप इन अक्टूबर लास्ट मंथ विद 44.4% इंक्रीज एज कम्पेयर टू लास्ट ईयर बट न्यू लिस्टिंग ऑल्सो इंक्रीज बाय 4.3% विच रिजल्टेड इन अ टाइटर मार्केट एंड स्लाइट एवरेज प्राइस जी इंक्रीज हुई है स्लाइटली बाय 1.1. हूं 1.1 जो आप कही कि यस 1.1% ओवर द बोर्ड इंक्रीज हुई है ऐदा नहीं कह सकते. कई मार्केट हुई है, कई मार्केट के बिच बैलेंस भी रही है. सो जिदा हूं टोरोंटो फॉर श्योर टोरोंटो जे पील योक रीजन छे टोरोंटो की गल करिए उथे प्राइसिस थोड़िया घटिया भी ने. सर्टन सैक्टर जेडे है जेडे कई एरियाज है उथे प्राइसिस थोड़िया असी देखिया घटिया बट जिथे डीटैच होम या वे घर है उथे थोड़ी जी एक्टिविटी ज्यादा है. द ओनली एक्टिविटी विच वी आर नॉट सीइंग अ लॉट इज कॉन्डो मार्केट. टाउन होम्स सेमीज एंड डीटैच होम्स आर स्टिल द मोस्ट डिजायर्ड सैक्टर जिदे विच आई एम सीइंग कि प्राइसिस थोड़िया वधन गिया एक्टिविटी भी ज्यादा होगी. पर कॉन्डो मार्केट फॉर नाउ आई वुड से कॉन्डो मार्केट इज स्टिल सीइंग वेरी स्लगिश मार्केट. सैडली आई वुड से नथिंग विल फिक्स द टोरोंटो कॉन्डो क्रैश. स्टिल वी आर गोइंग थ्रू दैट फेज. टोरोंटो का कॉन्डो क्रैश का फेज अजे चल रहा. Why? Because again, जरा मैं वर्ड पहले भी यूज किया आई हेट टू यूज दैट वर्ड. मोस्ट ऑफ द कॉन्डोज वर बिल्ट लाइक शू बॉक्स कॉन्डोज और डॉग क्रेट कॉन्डोज विच आर लाइक आई डोंट लाइक यूजिंग दोज वर्ड्स बट अनफॉर्चुनेटली दोज काइंड ऑफ प्रोडक्ट्स आर हर्टिंग द मार्केट. हाँ जी योगी जी
ਤੁਸੀਂ ਬੜੀ ਡਿਟੇਲ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੈ ਇਹਦੇ ਲਈ ਪਹਿਲਾਂ ਤੇ ਧੰਨਵਾਦ ਔਰ ਹੁਣ ਮੈਂ ਚਾਹਾਂਗਾ ਕਿ ਕੋਈ ਪ੍ਰੋਜੈਕਟ ਜਿਹੜੇ ਨੇ ਜਿਹਦੇ ਨਾਲ ਅਸੀਂ ਕੋਈ ਬੈਨੀਫਿਟ ਲੈ ਸਕਦੇ ਹਾਂ ਕਿਸੇ ਦਾ ਆਪਣਾ ਬਿਜ਼ਨਸ ਹੈ ਕੋਈ ਲੀਜ਼ ਕਰਨਾ ਚਾਹੁੰਦਾ ਹੈ ਜਾਂ ਆਪਣੇ ਰਹਿਣ ਲਈ ਉਸ ਮਾਫ ਕਰਨਾ ਆਪਣੇ ਬਿਜ਼ਨਸ ਲਈ ਜਾਂ ਫਿਰ ਆਪਣੇ ਇਨਵੈਸਟਮੈਂਟ ਪਰਪਸ ਲਈ ਵੀ ਤੁਸੀਂ ਕਮਰਸ਼ੀਅਲ ਰੀਅਲ ਸਟੇਟ ਚ ਕਿਤੇ ਇਨਵੈਸਟ ਕਰਨਾ ਚਾਹੁੰਦੇ ਹੋ ਕਮਲ ਚੌਹਾਨ ਸਾਹਿਬ ਫਰੋਮ ਸਿਟੀ ਬ੍ਰੋਕਰਸ ਇਜ਼ ਯੋਰ ਆਨਸਰ. ਕਮਲ ਚੌਹਾਨ ਸਾਹਿਬ ਕੋਈ ਪ੍ਰੋਜੈਕਟ ਦੇ ਬਾਰੇ ਡਿਟੇਲ ਦਿਓ ਔਰ ਫੋਨ ਨੰਬਰ ਦੁਬਾਰਾ ਤੋਂ ਦਿਓ ਪਲੀਜ਼.
ਹਾਂਜੀ ਸ਼ੋਰ ਜੀ. ਪ੍ਰੋਜੈਕਟ ਤੋਂ ਦੱਸਣ ਤੋਂ ਪਹਿਲਾਂ ਥੋੜਾ ਜਿਹਾ ਮੈਂ ਇੱਥੇ ਨਾ ਥੋੜਾ ਜਿਹਾ ਹੋਰ ਸਰੋਤਿਆਂ ਨੂੰ ਗਾਈਡ ਕਰਨਾ ਚਾਹੂੰਗਾ ਕਿ ਜਿਹੜੇ ਹੁਣ ਜਦੋਂ ਘਰਾਂ ਦੀ ਵੀ ਗੱਲ ਕਰਦੇ ਹਾਂ ਨਾ ਇਹਦੇ ਵਿੱਚ ਇਨਵੈਸਟਰ ਕੈਟੇਗਰੀ ਬਹੁਤ ਜ਼ਿਆਦਾ ਸੀਗੀ. ਹੁਣ ਇਫ ਯੂ ਸੀ ਸਾਡੇ ਜਿਹੜੇ ਰੈਂਟਸ ਹੈਗੇ ਆ ਆਸਕਿੰਗ ਰੈਂਟਸ ਫਾਰ ਆਲ ਰੈਜੀਡੈਂਸ਼ੀਅਲ ਪ੍ਰੋਪਰਟੀ ਟਾਈਪਸ ਇਨ ਕੈਨੇਡਾ ਜੇ ਗੱਲ ਕਰੀਏ ਦੇ ਐਵਰੇਜ ਆਲਮੋਸਟ 2000 ਔਰ 2100 ਡਿਊਰਿੰਗ ਅਕਟੋਬਰ ਜਿਹਦਾ ਆਈ ਵੁੱਡ ਸੇ ਦੇ ਮਾਰਕਡ ਆਲਮੋਸਟ ਆਈ ਥਿੰਕ 1.2% ਐਨੂਅਲ ਡਿਕਰੀਜ਼. ਜਦੋਂ ਰੈਂਟਸ ਕੱਟਣੇ ਸ਼ੁਰੂ ਹੁੰਦੇ ਆ ਉਹਦੇ ਵਿੱਚ ਮੇਨਲੀ ਜ਼ਿਆਦਾ ਅਪਾਰਟਮੈਂਟ ਦੇ ਰੈਂਟ ਜ਼ਰੂਰ ਡਿਕਲਾਈਨ ਹੋ ਰਹੇ ਆ ਤੇ ਉਹਦੇ ਨਾਲ ਕੀ ਹੋ ਰਿਹਾ ਕਿ ਜਿਹੜਾ ਇਨਵੈਸਟਰ ਹੈ ਉਹ ਹੌਲੀ 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 ਉਹ ਮਾਰਕੀਟ ਦੇ ਵਿੱਚੋਂ ਨਿਕਲਦਾ. ਜਦੋਂ ਉਹ ਨਿਕਲਦਾ ਇਨਵੈਂਟੋਰੀ ਵੀ ਵੱਧ ਰਹੀ ਹੈ ਸੋ ਕਲਾਇੰਟਸ ਜਿਹੜੇ ਹੈ ਉਹਨਾਂ ਨੂੰ ਆਪਸ਼ਨ ਵੱਧ ਜਾਂਦੀਆਂ. ਸੋ ਦੀਜ਼ ਟੂ ਫੈਕਟਰਸ ਵਿਲ ਕੀਪ ਔਨ ਬੈਲੈਂਸਿੰਗ ਐਂਡ ਪੁਟਿੰਗ ਪ੍ਰੈਸ਼ਰ ਔਨ ਦਾ ਮਾਰਕੀਟ ਟੂ. ਸੋ ਜਦੋਂ ਰੈਂਟ ਘਟਦੇ ਆ ਰੈਜੀਡੈਂਸ਼ੀਅਲ ਦੇ ਵਿੱਚ ਤੇ ਇਨਵੈਸਟਰ ਜਿਹੜੇ ਆਪਣਾ ਉਥੋਂ ਪੈਸਾ ਕੱਢਦੇ ਆ ਦੇ ਹੈਵ ਟੂ ਇਨਵੈਸਟ ਸਮਵੇਅਰ. ਜਦੋਂ ਉਹਨਾਂ ਨੇ ਕਿਤੇ ਇਨਵੈਸਟ ਕਰਨਾ ਹੁੰਦਾ ਦੈਨ ਦੇ ਨਾਉ ਆਰ ਲੁਕਿੰਗ ਫਾਰ ਕਮਰਸ਼ੀਅਲ ਸੈਕਟਰ. ਕਮਰਸ਼ੀਅਲ ਸੈਕਟਰ ਜਿਹੜਾ ਹੈਗਾ ਇੰਡਸਟਰੀਅਲ ਐਂਡ ਰੀਟੇਲ ਇਹਦੇ ਵਿੱਚ ਹੁਣ ਕਾਫੀ ਅਸੀਂ ਜੰਪ ਦੇਖਿਆ ਕਾਫੀ ਰੁਝਾਨ ਹੈ ਜਿਹੜਾ ਲੋਕੀ ਫਰੋਮ they want to move from residential landlording to commercial landlording. ਉਹਦੇ reasons ਬਹੁਤ ਹੈਗੇ ਆ, ਆਪਾਂ maybe next time discuss ਕਰਾਂਗੇ ਇਹਦੇ ਬਾਰੇ. ਸੋ ਇਹਦੇ ਕਰਕੇ ਜਿਹੜੇ ਸਾਡੇ projects ਹੈਗੇ ਆ ਉਹਦੇ ਵਿੱਚ investor ਜਿਹੜਾ ਹੈਗਾ ਉਹ ਜ਼ਰੂਰ ਆਪਣਾ interest show ਕਰਦਾ. ਸੋ ਜੇ ਆਪਾਂ ਗੱਲ ਕਰੀਏ ਬ੍ਰੈਂਪਟਨ ਦੇ ਵਿੱਚ ਜਿਹੜਾ ਪ੍ਰੋਜੈਕਟ ਚੱਲ ਰਿਹਾ, ਅਗੇਨ ਬ੍ਰੈਂਪਟਨ ਦੇ ਵਿੱਚ ਜਿਹੜਾ ਡਿਕਸੀ ਵਾਲਾ ਪ੍ਰੋਜੈਕਟ ਹੈ, ਦੈਟ ਇਜ਼ ਦੈਟ ਹੈਜ਼ ਇੰਡਸਟਰੀਅਲ ਐਂਡ ਰੀਟੇਲ ਜ਼ੋਨਿੰਗ. ਉਹਦੇ ਵਿੱਚ ਜੇ ਕਿਸੇ ਨੇ ਕੋਈ ਮੈਡੀਕਲ ਆਫਿਸ ਖੋਲਣਾ, ਫਾਰਮੇਸੀ ਕਰਨੀ ਹੈ, ਡੈਂਟਲ ਆਫਿਸ ਕਰਨਾ, ਫਿਜ਼ੀਓ ਕਰਨਾ, ਆਪਟੀਕਲ ਕਰਨਾ, ਐਨੀ ਅਦਰ ਰੀਟੇਲ ਯੂਜ ਪਲੱਸ ਇੰਡਸਟਰੀਅਲ. ਜਿੱਦਾਂ ਇੰਡਸਟਰੀਅਲ ਵੀ ਹੈਵ ਟੂ ਕੀਪ ਇਨ ਮਾਇੰਡ, ਇੰਡਸਟਰੀਅਲ ਇਜ਼ ਨਿਊ ਰੀਟੇਲ, ਜਿਹਦੇ ਵਿੱਚ ਦੇ ਕੈਨ ਹੈਵ ਅ ਰੀਟੇਲ ਪ੍ਰੈਜੈਂਸ ਐਟ ਦ ਫਰੰਟ ਐਂਡ ਈਵਨ ਇਫ ਦੇ ਵਾਂਟ ਟੂ ਡੂ ਵੇਅਰ ਹਾਊਸਿੰਗ ਐਟ ਦ ਬੈਕ, ਦੈਟ ਦੇ ਕੈਨ ਡੂ. ਸਾਡੀ ਜਿਹੜੇ ਪ੍ਰੋਜੈਕਟ ਦੀ ਸੀਲਿੰਗ ਹਾਈਟ ਹੈ ਇਟਸ ਵੈਰੀ ਵੈਰੀ ਗੁੱਡ, 28 ਫੀਟ ਕਲੀਅਰ ਸੀਲਿੰਗ ਹਾਈਟ. ਜਦੋਂ ਆਪਾਂ ਲੀਜ਼ ਤੇ ਜਿਹੜੀ ਬਿਲਡਿੰਗ ਬਣਾ ਕੇ ਲੀਜ਼ ਕਰਦੇ ਹਾਂ, ਵੀ ਆਰ ਨਿਊ ਬਿਲਡ, ਵੀ ਆਰ ਪ੍ਰੋਵਾਈਡਿੰਗ 40 ਫੀਟ ਕਲੀਅਰ ਸੀਲਿੰਗ ਹਾਈਟ. ਸੋ ਇਹਨਾਂ ਪ੍ਰੋਜੈਕਟਸ ਬਾਰੇ ਜੇ ਕਿਸੇ ਨੇ ਜਾਣਕਾਰੀ ਲੈਣੀ ਹੈ, ਡੂ ਕਾਲ ਅਸ. ਇੱਕ ਪ੍ਰੋਜੈਕਟ ਸਾਡਾ ਚੱਲ ਰਿਹਾ ਕੈਂਬਰਿਜ ਦੇ ਵਿੱਚ, ਉੱਥੇ ਸਾਡੇ ਕੋਲ 24 ਫੀਟ ਕਲੀਅਰ ਸੀਲਿੰਗ ਹਾਈਟ ਨਾਲ ਪ੍ਰੋਜੈਕਟ ਅਸੀਂ ਵੇਚ ਰਹੇ ਹਾਂ. ਇਨਕਾਸਟਰ ਲਾਂਚ ਕਰਨ ਜਾ ਰਹੇ ਹਾਂ 28 ਫੀਟ ਕਲੀਅਰ ਸੀਲਿੰਗ ਹਾਈਟ, 3400 ਸਕੁਏਅਰ ਫੀਟ ਦੇ ਯੂਨਿਟਸ ਹੈਗੇ ਆ ਜੀ. ਐਵਰੀ ਯੂਨਿਟ ਡਸ ਕਮ ਵਿਦ 2 ਡੌਕ ਲੈਵਲ ਡੋਰਸ. ਉੱਥੇ ਜੇ ਕੋਈ ਜਾਣਕਾਰੀ ਲੈਣੀ ਹੈ ਕਿਸੇ ਨੇ ਇਨਕਾਸਟਰ ਦੇ ਏਰੀਆ ਚ ਮੂਵ ਹੋਣਾ ਜਾਂ ਉੱਥੇ ਕੋਈ ਬਿਜ਼ਨਸ ਕਰਨਾ ਜਾਂ ਇਨਵੈਸਟ ਕਰਨਾ, ਫੋਰ ਸ਼ੋਰ ਡੂ ਕਾਲ ਅਸ. ਕਮਲ ਚੌਹਾਨ 416-871-6491 ਜਾਂ ਵਿਜ਼ਿਟ ਕਰੋ ਵੈਬਸਾਈਟ citybrokers.ca. ਹਾਂਜੀ ਜੀ,
ਥੈਂਕ ਯੂ ਸਰ, ਥੈਂਕ ਯੂ ਸੋ ਮਚ, ਔਰ ਬਹੁਤ ਵਧੀਆ ਤੁਹਾਡੇ ਕੋਲੋਂ ਜਾਣਕਾਰੀ ਮਿਲਦੀ ਹੈ. ਸੋ ਵੀ ਵਿਸ਼ ਯੂ ਆਲ ਦਾ ਬੈਸਟ. ਥੈਂਕ ਯੂ ਸਰ.
ਥੈਂਕ ਯੂ ਜੀ.
ਥੈਂਕ ਯੂ. ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ. ਜੀ ਹਾਂਜੀ, ਗਰੇਵਾਲ ਸਾਹਿਬ ਤੁਸੀਂ ਆਉਂਦੇ ਰਹੋ ਜੀ. ਕੁਲਦੀਪ ਗਰੇਵਾਲ ਸਾਹਿਬ ਕਿਚਨਰ ਤੋਂ ਸਰ. ਹਾਂਜੀ ਕੁਲਦੀਪ ਗਰੇਵਾਲ ਸਾਹਿਬ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ. ਹੈਲੋ, ਨਰਿੰਦਰ ਸੈਣੀ ਜੀ ਤੁਸੀਂ ਆਉਂਦੇ ਰਹੋ.
ਗੁੱਡ ਮਾਰਨਿੰਗ ਜੀ ਯੁੱਧਵੀਰ ਜੀ, ਤੁਹਾਨੂੰ, ਤੁਹਾਡੇ ਟੀਮ ਨੂੰ, ਸਾਰੇ ਸੁਣਨ ਵਾਲਿਆਂ ਨੂੰ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ.
ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਜੀ.
ਟੀਵੀ ਰੇਡੀਓ ਜਦੋਂ ਖੋਲਦੇ ਆ, ਤੁਹਾਡਾ ਪ੍ਰੋਗਰਾਮ ਸ਼ੁਰੂ ਕਰਦੇ ਆ, ਤੁਸੀਂ ਜਿਹੜੀ ਸ਼ੁਰੂ ਕਰਦੇ ਆ ਗੱਲ, ਉਹ ਤੁਸੀਂ ਹੁਣ ਜਿਹੜੀ ਗੱਲ ਦੀ ਗੱਲ ਮੈਂ ਰੈਫਰੈਂਸ ਕਰ ਲੈਂਦਾ, ਮੈਂ ਜਦੋਂ ਤੁਸੀਂ ਲਾਇਆ ਮੈਂ ਰੇਡੀਓ ਤੇ ਤੁਹਾਡਾ, ਤੁਹਾਡੇ ਚੱਲ ਰਹੇ ਸੀ ਜੋ ਤੁਸੀਂ ਆਪਣੇ ਵਿਚਾਰ ਸ਼ੇਅਰ ਕਰ ਰਹੇ ਸੀਗੇ, ਮਤਲਬ ਤੁਸੀਂ ਬਿਲਕੁਲ ਡਿਫਰੈਂਟ ਵਰਲਡ ਚ ਲੈ ਜਾਂਦੇ ਹੋ ਲੋਕਾਂ ਨੂੰ ਨਾ. ਫਿਰ ਉਹਦੇ ਬਾਅਦ ਜਿਹੜੀਆਂ ਹਕੀਕਤ ਵਾਲੀਆਂ ਖਬਰਾਂ ਸੁਣਨੀਆਂ, ਦੇਖਣੀਆਂ, ਥੋੜੀਆਂ ਉਹ ਲੱਗਦੀਆਂ ਕਿ ਯਾਰ ਕਿੱਥੇ ਆ ਗਿਆ ਮੁੜ ਕੇ ਫਿਰ ਵਾਪਸ. ਆਈ ਰੀਅਲੀ ਐਪਰੀਸ਼ੀਏਟ ਕਿ ਜਿਹੜੀ ਤੁਹਾਡੀ ਥਾਟ ਪ੍ਰੋਸੈਸ ਹੈ ਔਰ ਲੋਕਾਂ ਦੇ ਵਿੱਚ ਤੁਸੀਂ, ਇਹ ਸਾਡਾ ਇੱਕ ਵਾਈ ਚੈਨਲ ਹੀ ਇੱਕੋ ਇੱਕ ਇਹੋ ਜਿਹਾ ਚੈਨਲ ਹੋਏਗਾ ਜਿੱਥੇ ਮੈਨੂੰ ਲੱਗਦਾ ਸ਼ੁਰੂਆਤ ਇਸ ਤਰੀਕੇ ਨਾਲ ਹੁੰਦੀ ਆ ਕਿ ਤੁਸੀਂ, ਤੁਹਾਡੀ ਸਾਰੀ ਆਡੀਅੰਸ, ਤੁਹਾਡੇ ਸਾਰੇ ਦੇਖਣ ਵਾਲੇ ਸੁਣਨ ਵਾਲੇ, ਉਹ ਬਿਲਕੁਲ ਹੀ ਡਿਫਰੈਂਟ ਲੈਵਲ ਤੇ ਪਹੁੰਚ ਜਾਂਦੇ ਆ. ਸੋ ਇਟਸ ਅ ਰੀਅਲੀ ਬਲੈਸਿੰਗ ਕਿ ਅਸੀਂ ਜੁੜੇ ਹੋਏ ਆ ਤੁਹਾਡੇ ਨਾਲ, ਐਂਡ ਵੀ ਲਵ ਯੂ ਐਂਡ ਵੀ ਵਿਸ਼ ਯੂ ਦੈਟ ਯੂ ਸਟੇ ਲਾਈਕ ਦਿਸ ਆਲ ਯੂਰ ਲਾਈਫ ਐਂਡ ਕੀਪ ਓਨ ਡੂਇੰਗ ਦ ਸਰਵਿਸ ਟੂ ਦ ਹਿਊਮੈਨਿਟੀ ਵਿਚ ਇਜ਼ ਰਿਕੁਆਇਰਡ ਮੋਰ ਐਂਡ ਮੋਰ ਨਾਓ ਡੇਜ਼. ਜਿੰਨੀ ਦੁਨੀਆਂ ਦੇ ਵਿੱਚ ਹਾਲਤ ਖਰਾਬ ਹੁੰਦੀ ਜਾਂਦੀ ਆ, ਉਨੇ ਦੇ ਤੁਹਾਡੇ ਵਰਗੇ ਜਿਹੜੇ ਇਸ ਚੀਜ਼ ਨੂੰ, ਜਿਹੜੀਆਂ ਈਵਨ ਕੌੜੀਆਂ ਸੱਚਾਈਆਂ ਵੀ ਹੈਗੀਆਂ, ਉਹਨਾਂ ਨੂੰ ਵੀ ਤੁਸੀਂ ਇੰਨੇ ਪਿਆਰ ਦੇ ਨਾਲ ਜਾਂ ਇੰਨੇ ਠਰੰਮੇ ਦੇ ਨਾਲ ਪੇਸ਼ ਕਰਦੇ ਆ ਕਿ ਮਨ ਦੇ ਵਿੱਚ ਥੋੜੀ ਸ਼ਾਂਤੀ ਆਉਂਦੀ ਆ ਸੁਣਨ ਵਾਲੇ ਨੂੰ, ਨਹੀਂ ਤਾਂ ਸਟ੍ਰੈਸ ਹੀ ਜ਼ਿਆਦਾ ਪੈਦਾ ਹੁੰਦਾ. ਸੋ ਪਹਿਲਾਂ ਤਾਂ ਮੈਂ ਇਹ ਗੱਲ ਕਰਨਾ ਚਾਹੁੰਦਾ ਸੀ ਤੁਹਾਡੇ ਨਾਲ. ਦੂਜੀ ਗੱਲ, ਤੁਸੀਂ ਸੁਣ ਰਹੇ ਹੋ ਯੁੱਧਵੀਰ ਜੀ?
ਜੀ ਜੀ ਬਿਲਕੁਲ, ਹਾਂਜੀ ਹਾਂਜੀ, ਤੁਸੀਂ ਆਪਣੀ ਗੱਲ ਫਿਨਿਸ਼ ਕਰੋ. ਹਾਂਜੀ, ਪਲੀਜ਼
ਦੂਜੀ ਗੱਲ ਇਹ ਹੈ ਕਿ ਜਿੱਦਾਂ ਤੁਸੀਂ ਹੁਣ ਗੱਲ ਕਰ ਰਹੇ ਸੀ, ਸਾਰੀ ਮਦਰ ਦੀ ਗੱਲ ਕਰ ਰਹੇ ਸੀ, ਵਾਕਈ ਮਦਰ ਹੋਣ ਜਾਂ ਫਾਦਰ ਹੋਣ, ਜਿਹੜਾ ਵੀ ਆਪਣਾ ਆਪਣਾ ਰੋਲ ਹੈ ਉਹਨਾਂ ਦਾ, ਜਿਹੜਾ ਮਦਰ ਦਾ ਰੋਲ ਹੈ, ਚਾਹੇ ਅਸੀਂ ਆਪਣੇ ਇਨਸਾਨੀ ਮਦਰ ਦੀ ਗੱਲ ਕਰ ਲਈਏ, ਚਾਹੇ ਜਿਹੜੇ ਹੋਰ ਜਿਹੜੇ ਜੀਵ ਜੰਤੂ ਹੈ, ਪੇੜ ਪੌਦੇ ਹੈ, ਸਾਰਿਆਂ ਦੀ ਜਿਹੜੀ ਮਦਰਸ ਹੈਗੀਆਂ, ਉਹਨਾਂ ਦਾ ਜਿਹੜਾ ਰੋਲ ਹੈ ਉਹਨੂੰ ਕਿਸੇ ਵੀ ਦੂਜੇ ਰੋਲ ਦੇ ਨਾਲ ਰਿਪਲੇਸ ਨਹੀਂ ਕੀਤਾ ਜਾ ਸਕਦਾ. ਜਿਹੜਾ ਫਾਦਰ ਦਾ ਰੋਲ ਹੈ ਉਹ ਕੁਦਰਤ ਨੇ ਉਸ ਹਿਸਾਬ ਨਾਲ ਹੀ ਬਣਾਇਆ, ਉਹਦਾ ਰੋਲ ਉਹ ਡਿਫਰੈਂਟ ਹੈਗਾ। ਤੋ ਇਹਦੇ ਤਾਂ ਜਿਹੜੀ ਮੈਨੂੰ ਏਦਾਂ ਲੱਗਦਾ ਵੀ ਰੱਬ ਨੂੰ ਜੇ ਤੁਸੀਂ ਸਹੀ ਲਫ਼ਜ਼ਾਂ ਦੇ ਵਿੱਚ ਦੇਖਣਾ ਹੋਵੇ ਜਾਂ ਮੰਨਣਾ ਹੋਵੇ ਤਾਂ ਮੈਂ ਇਹ ਸਮਝਦਾ ਕਿ ਜਿਨ੍ਹਾਂ ਨੇ ਤੁਹਾਨੂੰ ਦੁਨੀਆਂ ਵਿੱਚ ਲਿਆਂਦਾ, ਇਸ ਦੁਨੀਆਂ 'ਚ ਪੈਦਾ ਕੀਤਾ ਔਰ ਜਿਨ੍ਹਾਂ ਨੇ ਤੁਹਾਡਾ ਪਾਲਣ ਪੋਸ਼ਣ ਕੀਤਾ, ਜਿਹੜੇ ਆਪਾਂ ਬ੍ਰਹਮਾ ਵਿਸ਼ਨੂੰ ਮਹੇਸ਼ ਸਾਰੀ ਗੱਲ ਕਰਦੇ ਹਾਂ ਕੁਦਰਤ ਦੀ, ਉਹ ਸਾਰੇ ਤੁਹਾਡੇ ਪੇਰੈਂਟਸ ਹੀ ਹੈ। ਉਹਨਾਂ ਦੀ ਬਦੌਲਤ ਹੀ ਤੁਸੀਂ ਦੁਨੀਆਂ 'ਚ ਆਏ ਹੋ ਔਰ ਜੇ ਤੁਸੀਂ ਕੁਛ ਵੀ ਬੜੇ ਬਣ ਸਕਦੇ ਆ ਜਾਂ ਕੁਛ ਵੀ ਤੁਸੀਂ ਕੰਟਰੀਬਿਊਟ ਕਰ ਸਕਦੇ ਆ ਉਹ ਤੁਹਾਡੀ ਹੋਂਦ ਕਰਕੇ ਹੀ ਹੈ। ਚਾਹੇ ਬੜੇ ਬੜੇ ਮਹਾਂਪੁਰਸ਼ ਜਿਹੜੇ ਹੋਏ ਉਹਨਾਂ ਦੀ ਗੱਲ ਕਰ ਲਓ, ਚਾਹੇ ਜਿਹੜੇ ਵੱਡੇ ਵੱਡੇ ਸਾਇੰਟਿਸਟ ਹੋਏ ਆ, ਬਹਾਦਰ ਯੋਧੇ ਹੋਏ, ਚਾਹੇ ਉਹਨਾਂ ਦੀ ਗੱਲ ਕਰ ਲਓ, ਉਹ ਸਾਰੇ ਇਹ ਜੇ ਅਸਲੀ ਰੂਪ ਦੇ ਵਿੱਚ ਜੇ ਕਿਸੇ ਨੂੰ ਕਿਹਾ ਜਾਵੇ ਕਿ ਜੀ ਪਰਮਾਤਮਾ, ਤਾਂ ਮੈਂ ਤਾਂ ਇਹਦਾ ਮੰਨਦਾ ਕਿ ਮਾਂ ਬਾਪ ਹੀ ਹੈਗੇ ਆ, ਉਹ ਤੋਂ ਬਾਅਦ ਚਲੋ ਗੁਰੂ ਸਮਾਜ ਦੇ ਵਿੱਚ ਗੁਰੂ ਹੈਗਾ ਇਹ ਚੱਲਦਾ। ਲੇਕਿਨ ਮੈਂ ਅੱਜ ਸਵੇਰੇ ਵੀ ਇੱਕ ਆਰਟੀਕਲ ਪੜ੍ਹ ਰਿਹਾ ਸੀਗਾ, ਜਿਵੇਂ ਯੂਨੀਵਰਸ ਦੇ ਆਰਟੀਕਲ ਸੀਗਾ, ਤੋ ਉਹ ਕੁਸ਼ਚਨ ਕਰ ਰਹੇ ਕਿ ਬਈ ਤੁਹਾਡੇ ਹਿਸਾਬ ਨਾਲ, ਇੱਕ ਸਾਇੰਟਿਸਟ ਨੂੰ ਪੁੱਛ ਰਹੇ ਵੀ ਤੁਹਾਡੇ ਹਿਸਾਬ ਨਾਲ ਕਿੰਨੇ ਕੁ ਸਟਾਰ, ਕਿੰਨੇ ਕੁ ਗਲੈਕਸੀਜ਼, ਕਿੰਨੇ ਕੁ ਇੱਦਾਂ ਦੇ ਯੂਨੀਵਰਸ ਹੋਣਗੇ ਦੁਨੀਆਂ 'ਚ। ਤੋ ਉਹ ਕਹਿੰਦਾ ਜੀ ਅਣਗਿਣਤ ਕਹਿੰਦਾ, ਜਿੱਦਾਂ ਤੁਸੀਂ ਇਹ ਸਮਝ ਲਓ ਵੀ ਜਿੱਦਾਂ ਰੇਤੇ ਦੇ ਕਾਣਾ ਔਰ ਇਸ ਤਰੀਕੇ ਨਾਲ ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ, ਇਸੇ ਤਰੀਕੇ ਨਾਲ ਇੰਨੇ ਆ ਕਿ ਪਤਾ ਹੀ ਨਹੀਂ ਕਿੰਨੇ ਹੈਗੇ ਰੇਤ ਅਣਗਿਣਤ, ਜਾਏ ਥ੍ਰੀ ਟ੍ਰਿਲੀਅਨ। ਜਦੋਂ ਉਹਨੇ ਕਿਹਾ 3 ਟ੍ਰਿਲੀਅਨ, ਮੈਂ ਹੱਸ ਰਿਹਾ ਸੀ, ਮੈਂ ਕਿਹਾ ਵੀ ਇਹਨੂੰ ਕਿੱਦਾਂ ਅੰਦਾਜ਼ਾ 3 ਟ੍ਰਿਲੀਅਨ। ਉਹ ਕਹਿੰਦਾ ਜੀ 3 ਟ੍ਰਿਲੀਅਨ ਕਹਿ ਲਓ, 4 ਟ੍ਰਿਲੀਅਨ ਕਹਿ ਲਓ, ਜੋ ਵੀ ਕਹਿ ਲਓ, ਕੋਈ ਅੰਤ ਹੀ ਨਹੀਂ ਹੈਗਾ। ਉਹਦੇ ਵਿੱਚ ਇੱਕ ਧਰਤੀ ਆ ਛੋਟੀ ਜਿਹੀ, ਔਰ ਸੋ ਧਰਤੀ ਇੰਨੇ ਟ੍ਰਿਲੀਅਨ, ਜਿਹਨੂੰ ਆਪਾਂ ਰੇਤ ਦੇ ਕਿਣਕੇ ਸਮਝਦੇ, ਉਹ ਚ ਇੱਕ ਇੰਨੀ ਛੋਟੀ ਧਰਤੀ ਆ, ਉਹਦੇ ਤੇ ਲਾਈਫ ਆ, ਉਹਦੇ ਚ ਅਸੀਂ ਆ, ਸਾਡੀ ਹੋਂਦ ਕਿਆ ਆ, ਕੁਛ ਵੀ ਨੀ। ਔਰ ਕੋਈ ਪਰਮਾਨੈਂਟਲੀ ਨੀ ਰਹਿਣਾ, ਕੋਈ ਕਿਸੇ ਨੇ ਵੀ ਪਰਮਾਨੈਂਟਲੀ ਰਹਿਣਾ, ਚਾਹੇ ਜਿੰਨਾ ਮਰਜ਼ੀ ਉਹਦੇ ਕੋਲ ਪਾਵਰ ਹੋ ਜਾਏ, ਚਾਹੇ ਜਿੰਨਾ ਮਰਜ਼ੀ ਪੈਸਾ ਹੋ ਜਾਏ, ਚਾਹੇ ਜੋ ਮਰਜ਼ੀ ਉਹਦਾ ਸਟੇਟਸ ਹੋ ਜਾਏ, ਕਿਸੇ ਨੇ ਪਰਮਾਨੈਂਟ ਰਹਿਣਾ ਨੀ, ਇਹ ਖਤਮ ਕੰਮ। ਮੈਂ ਸਰਪ੍ਰਾਈਜ਼ ਹੈ ਵੀ ਇਹ ਜਿਹੜੇ ਆਪਾਂ ਜਨਰਲੀ ਤੁਸੀਂ ਵੀ ਡਿਸਕਸ ਕਰਦੇ ਹਾਂ ਕਿ ਜਿਹੜੇ ਪੰਜ ਜਿਨ੍ਹਾਂ ਨੂੰ ਆਪਾਂ ਵਿਕਾਰ ਕਹਿੰਦੇ ਹਾਂ, ਪਰ ਮੈਂ ਉਹਨਾਂ ਨੂੰ ਵਿਕਾਰ ਦੀ ਥਾਂ ਇਹ ਸਮਝਦਾ ਕਿ ਉਹ ਯੂਨੀਵਰਸਲ ਦੇ ਵਿੱਚ ਸ਼ਕਤੀਆਂ ਹੈਗੀਆਂ, ਪਾਵਰ ਹੈਗੀਆਂ, ਜਿਹੜੀ ਕਿ ਮੇਨ ਪਾਵਰ ਮੈਂ ਮੰਨਦਾ ਵੀ ਅਟੈਚਮੈਂਟ ਹੀ ਆ, ਉਹਦੇ ਨਾਲੇ ਕ੍ਰੋਧ ਹੈਗਾ, ਉਹਦੇ ਨਾਲੇ ਕਾਮ ਹੈਗਾ, ਉਹਦੇ ਨਾਲੇ ਮੋਹ ਹੈਗਾ, ਉਹਦੇ ਨਾਲੇ ਸਾਰੇ ਕ੍ਰੋਧ ਹੈਗਾ, ਉਹ ਅਟੈਚਮੈਂਟ ਹੈਗੇ। ਲੇਕਿਨ ਇਹਨਾਂ ਨੂੰ ਮੈਂ ਇਹਨਾਂ ਨੂੰ ਨੈਗੇਟਿਵ ਨਹੀਂ ਮੰਨਦਾ, ਲੇਕਿਨ ਇਹਨਾਂ ਦਾ ਮਿਸਯੂਜ਼ ਹੈਗਾ। ਜਦੋਂ ਤੁਸੀਂ ਕਿਸੇ ਵੀ ਚੀਜ਼ ਦਾ ਮਿਸਯੂਜ਼ ਕਰਦੇ ਹਾਂ ਤਾਂ ਮਿਸਯੂਜ਼ ਕਰਨ ਦੇ ਨਾਲ ਸਾਰਾ ਕੁਝ ਬੈਲੈਂਸ ਖਰਾਬ ਹੁੰਦਾ। ਜਿੰਨੇ ਜੇ ਇਹਨਾਂ ਦਾ ਬੈਲੈਂਸ ਰਹਿੰਦਾ, ਬਿਨਾਂ 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 ਤੁਸੀਂ ਅਟੈਚਮੈਂਟ ਤੋਂ ਕਿਸੇ ਚੀਜ਼ ਵੀ ਦੇ ਨਾਲ, ਚਾਹੇ ਤੁਸੀਂ ਆਪਣੇ ਸਰੀਰ ਨਾਲ ਆ, ਚਾਹੇ ਉਹ ਸਿਸਟਮ ਜਿਹੜਾ ਨੇਚਰ ਨੇ ਬਣਾਇਆ, ਬੇਟਾ ਬੇਟੀ ਬੱਚੇ ਪੈਦਾ ਆਲੇ ਦੁਆਲੇ ਤੁਹਾਡੇ ਜਿਹੜੀ ਜ਼ਰੂਰਤਾਂ ਹੈਗੀਆਂ ਫਿਜ਼ੀਕਲ, ਮੈਂਟਲ, ਸਾਈਕੋਲੋਜੀਕਲ, ਉਹ ਸਾਰੇ ਇਹਨਾਂ ਦੇ ਨਾਲ ਤੁਸੀਂ ਜੁੜੇ ਰਹੋ। ਲੇਕਿਨ ਅਗਰ ਤੁਸੀਂ ਉਹ ਤੋਂ ਵੱਧ ਜੁੜ ਜਾਂਦੇ ਕਿਸੇ ਵੀ ਚੀਜ਼ ਦੇ ਰਹਾ, ਉਹ ਹਾਨੀਕਾਰਕ ਹੋ ਜਾਂਦੇ ਆ। ਮੈਂ ਇੱਦਾਂ ਮੰਨਦਾ ਇਸ ਚੀਜ਼ ਨੂੰ, ਲੇਕਿਨ ਹਿਊਮਨ ਨੇਚਰ ਹੈ ਔਰ ਹਿਸਟਰੀ ਸਾਡੇ ਸਾਹਮਣੇ ਆ। ਜਿਹੜੇ ਤੁਹਾਡੇ ਵਰਗੇ ਚੰਗੀਆਂ ਗੱਲਾਂ ਕਰਨ ਵਾਸਤੇ, ਸਹੀ ਰਸਤਾ ਦਿਖਾਉਣ ਦੀ ਕੋਸ਼ਿਸ਼ ਕਰਨ ਵਾਸਤੇ, ਮਾਫ ਕਰਨਾ, ਤੁਸੀਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਚੀਜ਼ ਹੋ, ਲੇਕਿਨ ਬੜੇ ਬੜੇ ਆਏ ਔਰ ਗਏ, ਰਾਈਟ। ਉਹ ਸਾਡੇ ਸਾਹਮਣੇ ਦਿਸਦਾ ਹੈ ਸਾਨੂੰ ਕਿ ਉਹਦਾ ਇੰਪੈਕਟ ਉਨਾ ਕੀ ਹੁੰਦਾ, ਉਹਦੇ ਨਾਂ ਤੇ ਸਗੋਂ ਉਲਟੇ ਕੰਮ ਹੋਣ ਲੱਗ ਪੈਂਦੇ। ਤੁਸੀਂ ਬੁੱਧੀਜ਼ਮ ਦੀ ਬਹੁਤ ਗੱਲ ਕਰਦੇ ਹੋ, ਤੁਸੀਂ ਬੁੱਧਿਸਟ ਕੰਟਰੀ ਜਿਹੜੀ ਜਦੋਂ ਆਪਾਂ ਓਰੀਜਨ ਕਹਿੰਦੇ ਹਾਂ ਬੁੱਧੀਜ਼ਮ ਦਾ, ਸਿਧਾਰਥ ਤੋਂ, ਗੌਤਮ ਬੁੱਧ ਤੋਂ ਜਦੋਂ ਆਪਾਂ ਸ਼ੁਰੂ ਕਰਦੇ ਹਾਂ ਕਿ ਕਿੰਨੀ ਦਇਆ ਦੇ ਨਾਲ ਸ਼ੁਰੂ ਹੋਇਆ ਕਿ ਉਹ ਹੰਸ ਦੇ ਤੀਰ ਮਾਰਿਆ ਤੇ ਉਹਨੂੰ ਉਹਦੇ ਨਾਲ ਪ੍ਰਿੰਸ ਸੀਗਾ ਉਹਦੇ ਨਾਲ ਉਹਦਾ ਦਿਮਾਗ ਹਿੱਲ ਗਿਆ ਕਿ ਇਹ ਕੀ ਹੋ ਗਿਆ, ਇਹ ਮਾਰਨਾ ਨਹੀਂ ਚਾਹੀਦਾ। ਅੱਜ ਦੀ ਡੇਟ ਤੁਸੀਂ ਦੇਖ ਲਓ, ਮੈਂ ਵੀ ਹਿਸਟਰੀ ਪੜ੍ਹੀ ਹੈ ਜਪਾਨ ਦੀ ਵੀ, ਚਾਈਨਾ ਦੀ ਵੀ, ਤੁਹਾਡੇ ਕੋਲ ਸ਼੍ਰੀਲੰਕਾ ਆ, ਜਿੰਨਾ ਬੁੱਧਿਸਟ ਕੰਟਰੀਆਂ ਦੇ ਵਿੱਚ ਜਿੰਨਾ ਜ਼ੁਲਮ ਹੋਇਆ, ਕਈ ਚੀਜ਼ਾਂ ਦੀ ਇੱਦਾਂ ਦੀਆਂ ਗੱਲਾਂ ਹੋਈਆਂ ਜਪਾਨ ਦੇ ਚਾਈਨਾ ਦੀ ਆਪਸ ਵਿੱਚ, ਉਹਨਾਂ ਦੀ ਲੜਾਈ ਹੁੰਦੀ ਸੀ ਕਿ ਉਹ ਜ਼ਿੰਦਾ ਬੰਦਿਆਂ ਨੂੰ ਫਾੜ ਦਿੰਦੇ ਸੀ, ਉਹ ਬੁੱਧਿਸਟ ਨੂੰ ਮੰਨਦੇ ਆ। ਤੋ ਉਹਨਾਂ ਦੇ ਨਾਮ ਨੂੰ ਯੂਜ਼ ਕਰਕੇ, ਚਾਹੇ ਬਾਬਾ ਨਾਨਕ ਹੋਵੇ, ਚਾਹੇ ਰਾਮ ਦੀ ਗੱਲ ਕਰ ਲਓ, ਤੁਸੀਂ ਕ੍ਰਿਸਚੀਅਨਿਟੀ ਦੀ ਗੱਲ ਕਰ ਲਓ, ਸਾਰੇ ਦੁਨੀਆਂ ਦੇ ਉੱਤੇ ਕਿੰਨੀ ਕ੍ਰਿਸਚੀਅਨਿਟੀ ਦੇ ਕੇ ਤੁਹਾਡੇ ਸਾਹਮਣੇ ਕਿੰਨੇ ਕਿੰਨੇ ਬੜੇ ਬੜੇ ਜ਼ੁਲਮ ਹੋਏ ਆ। ਜਿਹੜਾ ਹਿਟਲਰ ਸੀ ਕ੍ਰਿਸਚੀਅਨ ਹੀ ਸੀਗਾ, ਔਰ ਜਿਹੜੇ ਵੀ ਬ੍ਰਿਟਿਸ਼ ਅੰਪਾਇਰ ਸੀਗਾ ਸਾਰੀ ਦੁਨੀਆਂ ਤੇ, ਉਹਨਾਂ ਨੇ ਤੁਹਾਡੇ ਸਾਹਮਣੇ ਕਿਆ ਕੀਤਾ ਕ੍ਰਿਸਚੀਅਨਿਟੀ ਨੂੰ ਫੈਲਾਉਣ ਵਾਸਤੇ, ਕਿਸ ਤਰੀਕੇ ਲੋਕਾਂ ਦੇ ਧਰਮ ਚੇਂਜ ਕਰ ਦਿੱਤੇ, ਸਾਰਿਆਂ ਨੂੰ ਲਾਲਚ ਦੇ ਕੇ, ਡਰ ਦੇ ਕੇ, ਰਾਈਟ। ਫਿਰ ਚਾਹੇ ਇਸਲਾਮ ਦੀ ਗੱਲ ਕਰ ਲਓ, ਉਹਦਾ ਦੇ ਸਾਰੇ ਮਿਸਯੂਜ਼ ਹੀ ਹੋਏ ਆ। ਇਹਦੇ ਨਾਲ ਕੋਈ ਫਰਕ ਨਹੀਂ ਪੈਣਾ। ਤੁਸੀਂ ਆਪਣਾ ਜਿੱਦਾਂ ਬੈਲੈਂਸ ਕਰਨ ਵਾਲੀ ਗੱਲ ਕਰਦੇ ਆ, ਤੁਹਾਡੇ ਵਰਗੇ ਜਿਹੜੇ ਸੱਜਣ ਆਉਂਦੇ ਆ ਉਹ ਆਪਣੇ ਸਮਾਜ ਦੇ ਵਿੱਚ ਥੋੜੀ ਬੈਲੈਂਸ ਕਰ ਸਕਦੇ ਆ, ਲੇਕਿਨ ਜਿਹੜੀ ਹਿਸਟਰੀ ਹੈ ਉਹ ਇੱਕ ਸ਼ੀਸ਼ਾ ਦਿਖਾਉਂਦੀ ਹੈ ਕਿ ਕਿਸੇ ਨੇ, ਆਪਾਂ ਸਭ ਕਹਿੰਦੇ ਹਾਂ ਕਿ ਜੀ ਹਿਸਟਰੀ ਤੋਂ ਲਰਨ ਕਰਨਾ ਚਾਹੀਦਾ, ਪਰ ਆਪਾਂ ਹਿਸਟਰੀ ਤੋਂ ਲਰਨ ਕੋਈ ਨਹੀਂ ਕਰਦਾ, ਸਗੋਂ ਡਿਸਟੋਰਟ ਕਰਕੇ ਜਿਹੜੀਆਂ ਗੱਲਾਂ ਨਹੀਂ ਵੀ ਹੁੰਦੀਆਂ, ਜਿਹੜੀਆਂ ਬਹਾਦਰੀ ਦੀਆਂ ਗੱਲਾਂ ਬਣਾ ਕੇ ਆਪਣੇ ਨਾਲ ਜੋੜ ਕੇ ਕੀਤੀਆਂ ਕਰਾਈਆਂ ਸਾਡੇ ਬਜ਼ੁਰਗਾਂ ਨੇ ਹੋਣਗੀਆਂ, ਔਰ ਉਹਨਾਂ ਨੇ ਕਿਹੜਾ ਹਾਲਾਤਾਂ ਚ ਕੀਤੀਆਂ ਕੋਈ ਪਤਾ ਨਹੀਂ, ਲੇਕਿਨ ਉਹਨਾਂ ਦੇ ਨਾਂ ਤੇ ਅਸੀਂ ਅੱਜ ਵੀ ਲੋਕਾਂ ਦੇ ਉੱਤੇ ਰੋਹ ਪਾਈ ਜਾਂਦੇ ਹਾਂ, ਉਹਨਾਂ ਨੂੰ ਡਰਾਈ ਜਾਂਦੇ ਹਾਂ, ਤੇ ਉਹਨਾਂ ਦੇ ਜਿਹੜਾ ਸਹੀ ਮੈਸੇਜ ਸੀਗਾ ਉਹਨੂੰ ਦੇਣ ਦੀ ਥਾਂ ਉਹਦੀ ਥਾਂ ਉਲਟਾ ਮੈਸੇਜ ਦੇ ਰਹੇ ਹਾਂ। ਜਿਹੜੇ ਗਰੀਬ ਬੰਦੇ ਡਰਦੇ ਆ ਉਹਨਾਂ ਨੂੰ ਡਰਾਉਣੇ ਆ, ਜਿਹੜਾ ਬੰਦਾ ਦੂਜੇ ਤੋਂ ਫਿਰ ਤਾਕਤਵਰ ਹੁੰਦਾ ਉਹ ਦੂਜਾ ਉਹਨੂੰ ਡਰਾਉਂਦਾ ਹੈਗਾ, ਉਹ ਇਦਾਂ ਹੀ ਕੰਟੀਨਿਊ ਰਹਿਣਾ ਹੈ, ਇਹ ਜਿਸ ਤਰੀਕੇ ਚੱਲਦਾ ਬਹੁਤ ਕਈ ਵਾਰੀ ਦੁੱਖ ਵਾਲੀ ਗੱਲ ਹੁੰਦੀ ਆ। ਸੋ ਹਿਸਟਰੀ ਜਿਹੜੀ ਆ ਦਿਖਾਉਂਦੀ ਆ ਯੁੱਧਵੀਰ ਜੀ ਆਪਾਂ ਨੂੰ ਹਕੀਕਤ ਦੇ ਵਿੱਚ ਜਿਹੜਾ ਜਿਹੜੀ ਆਪਾਂ ਕਿਸ ਤਰੀਕੇ ਨਾਲ ਪ੍ਰੈਕਟੀਕਲੀ ਕਿਆ ਲਾਈਫ ਵਧੀਆ
ਜੀ 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 ਹਾਂਜੀ ਸਰ ਸੈਣੀ ਸਾਹਿਬ ਨਰਿੰਦਰ ਜੀ
ਜੀ
ਹੈਲੋ ਤੁਹਾਡੀ ਆਵਾਜ਼ ਨੀ ਮੈਨੂੰ ਕਲੀਅਰ ਆ ਰਹੀ, ਤੁਸੀਂ ਕਿਸੇ ਸ਼ਮਸ਼ੀਰ ਮਾਨ ਸਾਹਿਬ ਤੁਹਾਨੂੰ ਆਵਾਜ਼ ਆ ਰਹੀ ਹੈ? ਹੈਲੋ
ਹਾਂਜੀ ਆ ਰਹੀ ਹੈ ਜੀ।
ਹਾਂਜੀ ਹਾਂਜੀ ਸ਼ਮਸ਼ੀਰ ਮਾਨ ਸਾਹਿਬ ਜੀ ਗੋ ਹੈਡ ਜੀ ਗੋ ਹੈਡ ਸਾਹਿਬ ਤੁਹਾਡੀ ਕਾਲ ਕੱਟ ਗਈ ਹੈ ਤੁਸੀਂ ਫੋਨ ਕਿਤੇ ਮਿਊਟ ਤੇ ਨਾ ਦਬਦਾ ਹੋਵੇ ਦੁਬਾਰਾ ਕਾਲ ਕਰੋ ਜਾਂ ਅਨਮਿਊਟ ਕਰੋ। ਹਾਂਜੀ ਸ਼ਮਸ਼ੀਰ ਮਾਨ ਸਾਹਿਬ ਯੂ ਗੋ ਹੈਡ ਜੀ।
ਹਾਂਜੀ ਸਤਿ ਸ੍ਰੀ ਅਕਾਲ ਜਸਵੀਰ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ, ਅੱਜ ਤੁਹਾਡੀਆਂ ਆਵੇ ਜੀ ਵਧੀਆ ਗੱਲਾਂ ਆਉਂਦੀਆਂ, ਅੱਜ ਵੀ ਰੋਟੀਆਂ ਗੱਲਾਂ ਵਧੀਆ ਲੱਗੀਆਂ। ਮੈਂ ਇੱਕ ਆਪਦੀ ਗੱਲ ਛੋਟੀ ਜਿਹੀ ਕਰਨਾ ਚਾਹੁੰਦਾ ਜੀ, ਇੱਕ ਮਿੰਟ ਜੀ। ਤੇ ਕਈ ਵਾਰੀ ਹੁਣ ਜੋ ਮੈਂ ਕਿਤੇ ਫੰਕਸ਼ਨ ਤੇ ਕਿਤੇ ਜਾਂਦੇ ਹਾਂ ਜਾਂ ਸਪੋਰਟਸ ਮੈਂ ਕਬੱਡੀ ਦੇਖਣ ਜਾਂਦਾ ਤਾਂ ਉੱਥੇ ਕੋਈ 2000 ਬੰਦਾ 1500 ਬੰਦਾ ਆਇਆ ਹੁੰਦਾ, ਪਰ ਮੈਂ ਆਪਦੇ ਜਿਹੜਾ ਕੋਈ ਵੀ ਆ ਕੇ ਮੇਰੇ ਨਾਲ ਬੈਠਦਾ ਹੈ ਨਾ, ਮੈਨੂੰ ਐ ਲੱਗਦਾ ਹੁੰਦਾ ਵੀ ਇਹ ਪਰਮਾਤਮਾ ਨੇ ਹੀ ਦੇਖੋ 2000 ਬੰਦੇ ਚੋਂ ਇਹੀ ਬੰਦਾ ਚੂਜ਼ ਕੀਤਾ ਮੇਰੇ ਨਾਲ ਬੈਠਣ ਨੂੰ ਹਨਾ, ਤਾਂ ਮੈਂ ਉਹਦੇ ਨਾਲ ਗੱਲਾਂ ਕਰਨ ਲੱਗ ਜਾਂਦਾ। ਸੋ ਆਲਵੇਜ ਮੈਨੂੰ ਬਹੁਤ ਵਧੀਆ ਬੰਦੇ ਮਿਲਦੇ ਹੈ, ਤੇ ਜੋ ਵੀ ਜ਼ਿੰਦਗੀ ਦੇ ਇੰਨੀ ਦੁਨੀਆ ਹੈ ਨਾ, ਤੁਹਾਨੂੰ ਕਦੇ ਵੀ ਕੋਈ ਵੀ ਮਿਲਦਾ ਉਹਦੇ ਨਾਲ ਪਿਆਰ ਨਾਲ ਹੀ ਗੱਲਬਾਤ ਕਰੋ, ਤਾਂ ਉਹ ਦੇਖ ਲਓ ਪਰਮਾਤਮਾ ਦੀ ਰਾਜਾ ਵੀ ਇੰਨੀ ਦੁਨੀਆ ਚੋਂ ਆਪਾਂ ਨੂੰ ਕਿਸੇ ਪਾਸੇ ਨੂੰ ਬੁਲਾਉਂਦਾ ਹੈ ਨਾ, ਤੇ ਕਿਸੇ ਭਾਣੇ ਨਾਲ ਹੀ ਮਿਲਦੇ ਹਾਂ ਆਪਾਂ, ਤਾਂ ਵੀ ਵਧੀਆ ਲੱਗਦਾ ਜੀ।
ਥੈਂਕ ਯੂ ਥੈਂਕ ਯੂ ਸ਼ਮਸ਼ੀਰ ਮਾਨ ਸਾਹਿਬ, ਬਹੁਤ ਤੁਸੀਂ ਵਧੀਆ ਐਗਜ਼ਾਮਪਲ ਕੋਟ ਕਰਕੇ ਕਿੰਨੀ ਖੂਬਸੂਰਤ ਤੁਸੀਂ ਗੱਲ ਕੀਤੀ ਹੈ, ਔਰ ਇਹਦਾ ਕਾਰਨ ਇਹ ਹੈ ਸ਼ਮਸ਼ੀਰ ਮਾਨ ਸਾਹਿਬ ਕਿ ਤੁਹਾਡੀ ਆਪਣੀ ਕਿਉਂਕਿ ਸੋਚ ਇੰਨੀ ਵਧੀਆ ਹੈ, ਤੁਸੀਂ ਮੈਨੂੰ ਪਤਾ ਹੈ ਕਿ ਨੇਚਰ ਲਵਰ ਹੋ, ਸੋ ਥੈਂਕ ਯੂ ਸੋ ਮਚ ਫੋਰ ਯੋਰ ਕਾਇੰਡ ਵਰਡ ਐਂਡ ਬਿਊਟੀਫੁਲ ਐਗਜ਼ਾਮਪਲ। ਲਾਈਫ ਦੇ ਵਿੱਚ ਵੀ ਇਸੇ ਤਰ੍ਹਾਂ, ਜਿਹੜਾ ਤੁਸੀਂ ਬੈਂਕਟ ਹਾਲ ਦਾ ਐਗਜ਼ਾਮਪਲ ਦਿੱਤਾ ਨਾ, ਲਾਈਫ ਦੇ ਵਿੱਚ ਵੀ ਇਸੇ ਤਰ੍ਹਾਂ ਬੈਂਕਟ ਹਾਲ ਜਾਂਦੇ ਹੋ, ਬੰਦਾ ਉੱਥੇ 1000 2000 500 ਬੰਦਾ ਹੁੰਦਾ ਹੈ ਸਾਡਾ, ਜਿਹਦੇ ਨਾਲ ਉੱਠਣਾ ਬੈਠਣਾ ਹੈ, ਕੋਈ ਰੀਜ਼ਨ ਹੈ, ਕੋਈ ਵਜ੍ਹਾ ਹੈ ਕਿ, ਔਰ ਜਦੋਂ ਸਾਡੀ ਆਪਣੀ ਸੋਚ ਵਧੀਆ ਹੈ ਤੇ ਆਪਣੇ ਨਾਲ ਵਧੀਆ ਹੀ ਬੰਦੇ ਆ ਕੇ ਜੁੜਨ ਨੇ, ਵਧੀਆ ਹੀ ਮਿਲਣੇ ਨੇ। ਥੈਂਕ ਯੂ ਸ਼ਮਸ਼ੀਰ ਮਾਨ ਸਾਹਿਬ, ਗੋਡ ਬਲੈਸ ਯੂ, ਬੈਸਟ ਵਿਸ਼ਿਸ ਫਾਰ ਯੂ ਐਂਡ ਫੈਮਿਲੀ। ਨਰਿੰਦਰ ਜੀ ਤੁਹਾਡੀ ਕਾਲ ਮੇਰੇ ਖਿਆਲ ਨਾਲ ਜਾਂ ਤੇ ਕੱਟ ਗਈ ਹੈ ਜਾਂ ਤੁਸੀਂ ਮਿਊਟ ਕਰਦਾ ਪਿਆ ਜਾਂ ਕਿਸੇ ਐਸੇ ਡਰਾਈਵ ਨਾ ਕਰ ਰਹੇ ਹੋ ਕਿਤੇ ਤੁਸੀਂ ਕਿਸੇ ਐਸੇ ਏਰੀਆ ਚ, ਦੁਬਾਰਾ ਤੁਸੀਂ ਕਾਲ ਕਰਨਾ। ਵਿਰਕ ਸਾਹਿਬ ਵੈਲਕਮ ਕਰਾਂਗਾ, ਕੁਲਦੀਪ ਗਰੇਵਾਲ ਸਾਹਿਬ ਤੁਸੀਂ ਵੀ ਹੋਲਡ ਕਰ ਲਓ, ਵਿਰਕ ਸਾਹਿਬ ਵੀ ਵੇਟ ਕਰ ਰਹੇ ਨੇ ਕਾਫੀ ਦੇਰ ਦੇ, ਉਹਨਾਂ ਦਾ ਵੈਲਕਮ ਵੀ ਨਹੀਂ ਹੋ ਸਕਿਆ, ਸਾਡੇ ਸਪੋਂਸਰ ਵੇਟ ਕਰ ਰਹੇ ਨੇ, ਮੈਂ ਉਹਨਾਂ ਦੇ ਨਾਲ ਗੱਲ ਕਰ ਲਵਾਂ, ਦੈਨ ਸਾਡੀਆਂ ਕਾਲਸ ਵੀ ਜਾਰੀ ਰਹਿਣਗੀਆਂ, ਔਰ ਫਿਰ ਇਸ ਤੋਂ ਬਾਅਦ ਮੈਂ ਜਰਾ ਚਾਹਾਂਗਾ ਕਿਉਂਕਿ ਹਾਂ ਬੇਨਤੀ ਇਹ ਹੈ ਕਿ, ਔਰ ਬਹੁਤ ਮੇਹਰ ਹੈ ਜੋ ਨਰਿੰਦਰ ਜੀ ਤੁਸੀਂ ਵੀ ਜ਼ਿਕਰ ਕਰ ਰਹੇ ਸੀਗੇ ਕਿ ਬਹੁਤ ਧੰਨਵਾਦ ਨਰਿੰਦਰ ਜੀ ਤੁਹਾਡਾ ਔਰ ਸ਼ਮਸ਼ੀਰ ਮਾਨ ਸਾਹਿਬ ਸਾਰਿਆਂ ਦਾ, ਮੈਂ ਬਸ ਇੰਨੀ ਹੀ ਗੱਲ ਕਹਾਂਗਾ ਕਿ ਇਨ ਟੂਡੇਜ਼ ਡੇ ਐਂਡ ਏਜ ਜਦੋਂ ਮੈਂ ਆਪਣੀ ਹੀ ਪਹਿਲਾਂ ਗੱਲ ਕਰ ਲਵਾਂ ਕਿ ਅਸੀਂ ਟਿਕਟੋਕ ਦੇ ਉੱਤੇ 15 ਸੈਕਿੰਡ ਵੀ ਨਹੀਂ ਲਗਾਉਂਦੇ, ਜੇ ਸਾਨੂੰ ਲੱਗਦਾ ਹੈ ਨਾ ਕਿ 2 ਸੈਕਿੰਡ ਦੇ ਵਿੱਚ ਕੋਈ ਚੀਜ਼ ਚੰਗੀ ਨਹੀਂ ਹੈ ਤੇ ਸਵਾਈਪ ਹੋ ਜਾਂਦੀ ਹੈ ਫਟਾਫਟ। ਯੂਟਿਊਬ ਦੇ ਉੱਤੇ ਤੁਸੀਂ ਹੁਣ ਅਖਬਾਰਾਂ 4 ਨੇ, ਕੀ ਮੈਂ ਸਾਰੇ ਇੰਡੀਆ 'ਚ ਤਾਂ ਟਾਈਮ ਹੁੰਦਾ ਸੀ ਸਾਰੀਆਂ ਪੜ੍ਹਦੀਆਂ ਸੀ ਇੱਕ ਪੰਨੇ ਤੋਂ ਲੈ ਕੇ ਦੂਸਰੇ ਪੰਨੇ ਤੱਕ, ਲੇਕਿਨ ਹੁਣ ਕੀ ਹੁੰਦਾ ਫਟਾਫਟ ਉੱਪਰ ਹੈਡਲਾਈਨ ਦੇਖੀ ਥੋੜਾ ਜਿਹਾ, ਜੇ ਨਹੀਂ ਪਹਿਲੇ 1-2 ਮਿੰਟ 'ਚ ਕਿਉਂਕਿ ਨਹੀਂ ਕੋਈ ਚੀਜ਼ ਆਰਟੀਕਲ ਪੜ੍ਹਨ ਦਾ ਮਜ਼ਾ ਆਇਆ, ਫਟਾਫਟ ਅਗਲਾ ਆਰਟੀਕਲ, ਔਰ ਡਿਜੀਟਲ ਫਾਰਮੈਟ ਤਾਂ ਵੈਸੇ ਹੀ ਇਹੀ ਚੀਜ਼ ਹੁੰਦੀ ਹੈ, ਈਵਨ ਪ੍ਰਿੰਟ ਫਾਰਮੈਟ ਜੀ ਅਸੀਂ ਫਾਸਟ ਹੈ ਹਰ ਚੀਜ਼ ਅਸੀਂ ਚਾਹੁੰਦੇ ਹਾਂ ਕਿ, ਔਰ ਗੱਲ ਵੀ ਠੀਕ ਹੈ ਕਿ ਸਾਡਾ ਸਮੇਂ ਹੈ ਬੜਾ ਇੰਪੋਰਟੈਂਟ, ਇਸ ਦੌਰ ਦੇ ਵਿੱਚ ਮਿਹਰ ਹੈ ਪਰਮਾਤਮਾ ਦੀ ਕਿ ਅਸੀਂ ਲਾਈਵ ਵੀ ਜਿਹੜੀ, ਬਾਕੀ ਤਾਂ ਚਲੋ 24 ਘੰਟੇ ਰੇਡੀਓ ਟੀਵੀ ਅਖਬਾਰਾਂ ਸਭ ਚੱਲ ਹੀ ਰਹੀਆਂ ਨੇ, ਲੇਕਿਨ ਲਾਈਵ ਸ਼ੋਅ ਵੀ ਜਿਹੜੇ ਸਵੇਰੇ, ਜੇ ਮੈਂ 5 ਘੰਟੇ ਸਵੇਰੇ ਲਾਈਵ ਕਰ ਲਵਾਂ, ਸ਼ਾਮ ਨੂੰ ਵੀ ਅੱਜ ਮੈਂ ਜਾਣਾ ਹੈ ਲਾਈਵ, 6:30 ਵਜੇ ਲਾਈਵ ਸ਼ੁਰੂ ਹੋ ਜਾਂਦਾ, ਮੈਂ ਵੈਸੇ 7:30 ਜੁਆਇਨ ਕਰਾਂਗਾ, 6:30 ਵਜੇ ਤੋਂ ਲੈ ਕੇ ਰਾਤ 10-11 ਵਜੇ ਤੱਕ ਲਾਈਵ ਚੱਲਦਾ ਹੈ। ਸੋ ਰੋਜ਼ 10 ਘੰਟੇ ਲਾਈਵ ਸ਼ੋਅ ਦੀ ਹਜੇ ਮੈਂ ਸਿਰਫ ਗੱਲ ਕਰ ਰਿਹਾ, ਬਾਕੀ ਤਾਂ ਚਲੋ ਲੋਕ ਬੜੇ ਸ਼ੌਕ ਦੇ ਨਾਲ ਸਾਰਾ ਪ੍ਰੋਗਰਾਮ, ਤੁਹਾਡੇ ਵੱਲੋਂ ਪਿਆਰ ਮਿਲਦਾ ਹੈ, ਫੀਡਬੈਕ ਮਿਲਦੀ ਹੈ, ਤੇ ਰੋਜ਼ 10 ਘੰਟੇ ਵੀ ਲਾਈਵ ਨੂੰ ਵੀ ਐਕਸੈਪਟ ਕਰ ਲੈਣਾ, ਇਹ ਬਸ ਮਿਹਰ ਆ ਉਸ ਪਰਮਾਤਮਾ ਦੀ। ਉਹਦੀ ਪਰਮਾਤਮਾ ਬੜੇ ਤੋਂ ਬੜੇ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੋਈ ਕਹੇਗਾ ਜੀ ਅਸੀਂ ਮਿਹਨਤ ਬਹੁਤ ਕਰਦੇ ਹਾਂ, ਕੋਈ ਕਹੇਗਾ ਜੀ ਮੇਰੇ ਕੋਲ ਨੌਲੇਜ ਹੈ, ਕੋਈ ਜੀਨੀਅਸ ਹੈ, ਉਹ ਸਾਰੀ ਚੀਜ਼ਾਂ ਇੱਕ ਤਰਫ, ਇਹ ਸਿਰਫ ਉਸ ਯੂਨੀਵਰਸ, ਉਸ ਪਰਮਾਤਮਾ ਕਹਿ ਲਓ, ਯੂਨੀਵਰਸ ਕਹਿ ਲਓ, ਉਹਨੂੰ ਕੁਛ ਵੀ ਉਹਦੇ ਹੀ ਮਿਹਰ ਹੈ। ਬਾਕੀ ਨਰਿੰਦਰ ਜੀ ਮੈਂ ਤੁਹਾਡੀ ਉਸ ਗੱਲ ਨੂੰ ਜ਼ਰੂਰ ਐਡਰੈਸ ਕਰ ਦੇਣਾ ਬਹੁਤ ਕੁਇਕਲੀ, ਕਿ ਤੁਸੀਂ ਕਿਹਾ ਕਿ ਬੁੱਧਿਜ਼ਮ ਦੀ ਮੈਂ ਗੱਲ ਕਰਦਾ, ਜਾਂ ਦੇਖੋ ਕਿਸੇ ਨੇ ਸਿੱਖ ਧਰਮ ਦੇ ਨਾਂ ਤੇ ਕੁਛ ਕਰਨਾ, ਕਿਸੇ ਨੇ ਕ੍ਰਿਸਚੈਨਿਟੀ ਦੇ ਨਾਮ ਤੇ ਕੁਛ ਕਰਨਾ ਹੈ, ਲੇਕਿਨ ਉਹ ਤੇ ਫਿਰ ਲੋਕਾਂ ਨੇ ਉਦੋਂ ਗਲਤ ਇਸਤੇਮਾਲ ਕੀਤਾ ਨਾ, ਠੇਕੇਦਾਰੀ ਲੈਣ ਲਈ ਜਾਂ ਚੌਧਰੀ ਬਣਨ ਲਈ, ਉਹ ਠੇਕੇਦਾਰੀ ਲੈਣ ਲਈ ਤੁਸੀਂ ਜੋ ਮਰਜ਼ੀ ਗਲਤ ਕਰੀ ਜਾਓ। ਧਰਮ ਜਿਹੜਾ ਉਹੀ ਗੱਲ ਹੈ ਨਾ, ਐਜੂਕੇਸ਼ਨ ਲੈ ਲਈ ਸਭ ਨੇ, ਇੱਕ ਬੰਦਾ ਐਜੂਕੇਸ਼ਨ ਲੈ ਕੇ ਵਧੀਆ ਲੋਕਾਂ ਦੀ ਸੇਵਾ ਕਰਦਾ, ਆਪਣਾ ਵੀ ਬੈਨੀਫਿਟ ਕਰ ਲੈਂਦਾ, ਲੋਕਾਂ ਦੀ ਵੀ ਸੇਵਾ ਕਰਦਾ, ਅਕਾਊਂਟੈਂਟ ਬਣ ਗਿਆ। ਇੱਕ ਬੰਦਾ ਫਾਈਨੈਂਸ਼ੀਅਲ ਜਾਣਕਾਰੀ ਲੈ ਕੇ, ਐਜੂਕੇਸ਼ਨ ਲੈ ਕੇ ਜੇ ਉਹ ਫਾਈਨੈਂਸ਼ੀਅਲ ਫਰਾਡ ਕਰਦਾ, ਇਹ ਫਾਈਨੈਂਸ ਦੀ ਪੜ੍ਹਾਈ ਦੀ ਕੋਈ ਨੁਕਸਾਨ ਨਹੀਂ ਹੈ। ਹਜ਼ਾਰਾਂ ਲੱਖਾਂ ਕਰੋੜਾਂ ਲੋਕਾਂ ਨੇ ਫਾਈਨੈਂਸ ਦੀ ਪੜ੍ਹਾਈ ਕੀਤੀ ਔਰ ਆਪਣਾ ਵੀ ਵਧੀਆ ਰੋਜ਼ਗਾਰ ਚਲਾਇਆ ਤੇ ਲੋਕਾਂ ਦਾ ਵੀ ਭਲਾ ਕੀਤਾ। ਪਰ ਜੇ ਕੋਈ ਫਾਈਨੈਂਸ਼ੀਅਲ ਪੜ੍ਹਾਈ ਕਰਕੇ ਫਾਈਨੈਂਸ ਦੀ, ਹੁਣ ਬੰਦਾ ਕਹਿੰਦਾ ਜੀ MBA ਫਾਈਨੈਂਸ ਕੀਤੀ, ਠੀਕ ਹੈ, ਉਸ ਤੋਂ ਪਹਿਲਾਂ ਕੀ ਕੀਤੀ ਸੀਗੀ? ਉਸ ਤੋਂ ਪਹਿਲਾਂ ਬੈਚਲਰ ਕੀਤੀ ਸੀ ਜੀ IT ਦੇ ਵਿੱਚ, ਠੀਕ ਹੈ। ਤੁਸੀਂ ਆ ਕੇ ਦੋ ਨੌਲੇਜ ਲੈ ਲਈਆਂ, IT ਦੀ, ਠੀਕ ਹੈ, ਨਹੀਂ ਕੰਪਿਊਟਰ ਦੀ ਨੌਲੇਜ ਲੈ ਲਈ ਤੇ ਫਾਈਨੈਂਸ ਦੀ ਨੌਲੇਜ ਲੈ ਲਈ, ਮਾਸਟਰਸ ਫਾਈਨੈਂਸ ਕੀਤੀ ਤੇ ਆ ਕੇ ਫਾਈਨੈਂਸ਼ੀਅਲ ਫਰਾਡ ਕਰੋ, ਲੱਖਾਂ ਡਾਲਰ ਦਾ ਗਵਰਨ ਕਰਦੇ ਹੋ, ਤੇ ਗਲਤੀ MBA ਫਾਈਨੈਂਸ ਦੀ ਜਾਂ ਬੈਚਲਰ ਇਨ IT ਦੀ ਨਹੀਂ ਹੈ, ਗਲਤੀ ਉਸ ਐਜੂਕੇਸ਼ਨ ਦੀ ਗਲਤੀ ਨਹੀਂ, ਗਲਤੀ ਤੁਹਾਡੀ ਹੈ, ਤੁਸੀਂ ਗਲਤ ਹੋ। ਇਸੇ ਤਰ੍ਹਾਂ ਧਰਮ ਜਿਹੜੀ ਹੈ ਬੁਨਿਆਦ ਹੈ, ਉਹ ਇੱਕ ਤੁਹਾਨੂੰ ਵਧੀਆ ਚੀਜ਼ ਦੱਸ ਰਿਹਾ ਕੋਈ ਵੀ ਧਰਮ ਹੈ, ਤੁਸੀਂ ਫਿਰ ਤੁਸੀਂ ਧਰਮ ਨੂੰ ਦੋਸ਼ ਨਹੀਂ ਦੇ ਸਕਦੇ ਕਿ ਧਰਮ ਗਲਤ ਹੈ ਜੀ, ਧਰਮ ਗਲਤ ਹੈ, ਧਰਮ ਦੇ ਕਾਰਨ ਸਾਰੀਆਂ ਵੰਡੀਆਂ ਪੈਂਦੀਆਂ ਨੇ। ਧਰਮ ਤੇ ਫਿਰ ਕਹਿੰਦਾ ਜੀ ਅੱਗੇ ਵਧੋ, ਸਪਿਰਚੁਅਲਿਟੀ ਉਹ ਤਾਂ ਖਤਮ ਕਰਨਾ ਵੰਡੀਆਂ, ਉਹ ਅਸੀਂ ਬਣਾ ਕੇ ਬੈਠੇ ਹੋਏ ਹਾਂ ਫਾਲਤੂ ਦੀਆਂ ਚੀਜ਼ਾਂ, ਠੀਕ ਹੈ। ਬਹੁਤ ਮਿਹਰਬਾਨੀ, ਬਾਕੀ ਕਾਲਰ ਰਿਕੁਐਸਟ ਲਾਈਨ ਹੋਲਡ ਕਰਨ ਜੀ। ਸਰਾ ਜੀ ਯੂ ਕੈਰੀ ਔਨ ਵਿਦ, ਇੱਕ ਰਿਕਾਰਡਡ ਬ੍ਰੇਕ ਲੈਣੇ ਜੀ, ਛੋਟੀ ਜੀ ਰਿਕਾਰਡਡ ਬ੍ਰੇਕ, ਸਟੇਸ਼ਨ ID, ਉਸ ਤੋਂ ਬਾਅਦ ਸਪਾਂਸਰ ਲਓ ਤੁਸੀਂ ਫਟਾਫਟ ਸਾਰੇ, ਰਿਕਾਰਡਡ ਬ੍ਰੇਕ ਤੋਂ ਬਾਅਦ ਸਪਾਂਸਰ ਲਓ ਪਹਿਲਾਂ ਜੀ।
Proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
मेरा मिशन,
मेरा मिशन,
मेरा मिशन है UN के क्लाइमेट गोल्स को एडवांस करना,
ग्लोबल लिंक्स क्रिएट करना,
टेक्नोलॉजी नो ग्लोबल लैंग्वेज बनाना।
एल्बोमा यूनिवर्सिटी स्पेशल मिशन हुन ब्रैम्पटन विच। एल्बोमा यूनिवर्सिटी एक वेलकमिंग, इंक्लूसिव, सेफ, रिस्पेक्टफुल लर्निंग कम्युनिटी बनाने की कमिटमेंट है। एक एहोजा इंस्टीट्यूशन जो स्टूडेंट, स्टाफ ते विजिटर्स नु दुनिया दे हर हिस्से तो सीखने का मौका दिंदा है। यही है जो एल्बोमा यूनिवर्सिटी नु स्पेशल बनाता है। तुहाडा स्पेशल मिशन की है, ये जानने लई आज ही विजिट करो elgomau.ca ते।
यार मेरा तो डाटा ही मुक गया, ते जेड़ा मैं प्लान दा पे कर रही हां ओ तो बिल्कुल ही वेस्ट है।
ਓਏ ਤੂੰ ਸਟਿਲ ਡਾਟਾ ਇਸ਼ੂਸ ਨਾਲ ਡੀਲ ਕਰ ਰਹੀ ਹੈ? ਤੈਨੂੰ ਵੈਲਿਊ ਮੋਬਾਈਲ ਜਾਣਾ ਚਾਹੀਦਾ। ਮੈਨੂੰ ਬਹੁਤ ਵਧੀਆ ਪਲਾਨ ਮਿਲ ਗਿਆ ਸੀਗਾ ਜਿਹੜਾ ਮੇਰੇ ਬਜਟ 'ਚ ਸੀ।
ਸੱਚੀ?
ਹਾਂ ਯਾਰ, ਵੈਲਿਊ ਮੋਬਾਈਲ ਤੇ ਕੈਨੇਡਾ ਦੇ ਮੇਜਰ ਪ੍ਰੋਵਾਈਡਰਸ ਦੇ ਫੋਨ ਪਲਾਨ ਮਿਲਦੇ ਨੇ ਉੱਥੇ। ਮੈਨੂੰ ਮੇਰੇ ਬਜਟ ਦੇ ਹਿਸਾਬ ਨਾਲ ਪਰਫੈਕਟ ਪਲਾਨ ਮਿਲ ਗਿਆ।
ਇਸ ਬਲੈਕ ਫ੍ਰਾਈਡੇ ਓਵਰ ਪੇ ਕਰਨਾ ਬੰਦ ਕਰੋ। ਸਟ੍ਰੀਮ, ਟਾਕ ਤੇ ਟੈਕਸਟ ਕਰੋ ਬਿਨਾਂ ਸਟ੍ਰੈਸ ਤੋਂ। ਵਿਜ਼ਿਟ ਕਰੋ valuemobile.ca ਜਾਂ ਆਪਣੇ ਨੀਅਰੈਸਟ ਵੈਲਿਊ ਮੋਬਾਈਲ ਲੋਕੇਸ਼ਨ ਤੇ ਜਾਓ। ਸਾਡੇ ਮੋਬਾਈਲ ਐਕਸਪਰਟਸ ਤੁਹਾਨੂੰ ਬਿਲਕੁਲ ਪਰਫੈਕਟ ਫੋਨ ਤੇ ਪਲਾਨ ਦੇਣਗੇ ਜੋ ਕਿ ਤੁਹਾਡੇ ਲਈ ਬੈਸਟ ਹੋਵੇ।
ਓ ਅੱਛਾ, ਮੈਂ ਅੱਜ ਹੀ ਵੈਲਿਊ ਮੋਬਾਈਲ ਜਾ ਕੇ ਆਨੀ ਆ।
ਹਾਂ ਹਾਂ, ਮੈਂ ਵੀ ਤੇਰੇ ਨਾਲ ਹੀ ਚੱਲਦੀ ਆ, ਮੈਂ ਵੀ ਆਪਣੇ ਫੋਨ ਨੂੰ ਅਪਗ੍ਰੇਡ ਕਰਾਉਣਾ ਆ। ਵੈਲਿਊ ਮੋਬਾਈਲ, ਦ ਰਾਈਟ ਫੋਨ, ਦ ਰਾਈਟ ਪਲਾਨ, ਦ ਰਾਈਟ ਪਲੇਸ।
ਇਸ ਫਾਲ ਐਮਪਾਇਰ ਕੈਨਾਲ ਇੰਟਰੋਡਿਊਸ ਕਰ ਰਹੇ ਬ੍ਰਾਂਡ ਨਿਊ ਡਿਟੈਚਡ ਘਰਾਂ ਦੇ ਡਿਜ਼ਾਈਨ ਬਾਈ ਦ ਵਾਟਰ ਵਿਦ ਅ ਫੋਰ ਐਵਰ ਵਿਊ। ਤੁਸੀਂ ਖਰੀਦ ਸਕਦੇ ਹੋ ਸਟਨਿੰਗ ਡਿਟੈਚਡ ਘਰ ਨਾਇਗਰਾ ਰੀਜਨ ਦੇ ਵਿੱਚ ਔਨ ਏ ਵਨ ਆਫ ਅ ਕਾਈਂਡ ਕ੍ਰੈਸੈਂਟ ਰੈਪਡ ਅਰਾਊਂਡ ਇੱਕ ਬਿਊਟੀਫੁਲ ਨਿਊ ਕੋਵ ਪਾਰਕ ਰਾਈਟ ਔਨ ਦ ਕੈਨਾਲ। ਐਂਡ ਜੇ ਪ੍ਰਾਈਸ ਦੀ ਗੱਲ ਕਰੀਏ ਸਿਰਫ 729,990 ਦੇ ਵਿੱਚ। ਜੀ ਬਿਲਕੁਲ, ਸਿਰਫ 729,990। ਇਸ ਫਾਲ ਵਾਟਰ ਵਿਊ ਡਿਟੈਚਡ ਘਰਾਂ ਦੇ ਲਈ ਤੁਸੀਂ ਪਹੁੰਚਣਾ ਐਮਪਾਇਰ ਕੈਨਾਲ। ਰਜਿਸਟਰ ਕਰੋ ਹੁਣੀ empirecanals.com ਦੇ ਉੱਤੇ, ਦੈਟ ਇਜ਼ empirecanals.com। ਇਸ ਓਪਰਚੁਨਿਟੀ ਨੂੰ ਬਿਲਕੁਲ ਵੀ ਮਿਸ ਨਾ ਕਰੋ।
ਯੂ ਆਰ ਲਿਸਨਿੰਗ ਟੂ WTOR 770 AM, ਯੰਗਸਟਾਊਨ, ਟੋਰਾਂਟੋ।
ਸੋ ਡੀ furniture store clearance. Saving, saving, saving.
Sale, sale, sale.
Sodi furniture stock clearance.
Everything on floor to go. Warehouse furniture sale.
Ji haan, Sodi furniture lagat ki kimat se kam kimat par furniture kharidiye. Furniture ki is sale ka fayda uthane ke liye Sodi furniture showroom 142 Kennedy Road South in Brampton. Huge sale. Jo le gaya, so le gaya.
Jo reh gaya, so reh gaya.
Sodi furniture, naya saal, naya furniture. 905-874-7171. Sodi furniture store clearance.
इस महीने मेरी सेविंग $400 हुई है.
मेरी सेविंग $350.
मेरी सेविंग सिर्फ $100.
और मेरी सेविंग सबसे ज्यादा हुई है. मैंने सेव किए हैं $1,775.
क्या चमत्कार किया, मुझे भी गुर सिखाओ ना.
भाई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने. आप भी अपनी गाड़ी और घर की इंश्योरेंस में खूब सेविंग कर सकते हैं. टर्म एंड कंडीशन अप्लाई. ऑल स्टेट पिकरिंग एजेंसी के राजा बादशाह 6472903773 6472903773.
एक अजिही जगह जिथे बहुत कुछ हो रहा है. एक जगह जो उतरी खाना नू दखन दे निर्माण समर्थन नाल जोड़ के इसी अर्थव्यवस्था नू पुनर्निर्मित कर रही है. एक जगह जिस विच कैनेडा दे पहले इलेक्ट्रिक वाहन अते बैटरी दे प्लांटा विच $44 अरब तो वादा निवेश होया है, जिथे अज दी तारीख विच वधेरे लोग काम कर रहे हन अते ज्यादा कमाई कर रहे हन. एक जगह ओंटारियो है. ontario.ca/rebuildingoureconomy ते वधेरे जानो. ओंटारियो सरकार द्वारा भुगतान शुदा.
Listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit southasiandaily.com. South Asian Pulse.
अब सुने रेडियो वाइज साउथ एशियन पल्स प्राइम टाइम चल रहा है ब्रॉट टू यू बाय वाई मीडिया एंड खबरों का सिलसिला आगे बढ़ाते हैं. मुबारक जी जुड़े हुए हमारे साथ, उनको वेलकम करते हैं. मुबारक जी, वार्म वेलकम टू वाई मीडिया.
जी थैंक यू वेरी मच. तानिया जी क्या हाल है आपके, ठीक ठाक हैं?
ऑल गुड मुबारक जी. जरूर बताइए अपने कुछ सर्विसेज के बारे में एंड डील्स के बारे में जरूर शेयर करें विद आवर लिसनर्स. प्लीज गो अहेड.
जी सॉरी सारा जी, सबसे पहले सभी लिसनर्स को और वाई मीडिया टीम को गुड मॉर्निंग. और जैसे सभी लोग जानते हैं कि ब्लैक फ्राइडे इज कमिंग सून, तो हमारे पास बहुत सारी प्रमोशन जो है वो, क्योंकि ब्लैक फ्राइडे में पहले थोड़ा डिटेल बताता जाऊँ कि ब्लैक फ्राइडे तो दो तीन दिन के लिए होता है, लेकिन उसकी जो है वो प्रमोशन जो है वो दो तीन दिन के लिए काफी नहीं होती. तो उन्होंने एडवांस में हमारे पास काफी अच्छी प्रमोशन भेज दी हुई है, तो उससे फायदा उठा सकते हैं कस्टमर जो है वो. अगर उनको फोन चाहिए या फोन के बगैर प्लान चाहिए तो हमारे पास बहुत ही स्पेशल प्लान आए हुए हैं, जो कि मैं अभी उनका जिक्र करूंगा तो लोगों को पता चल जाएगा कि ये वाकई स्पेशल प्लान. हमारे पास $40 का जो है, 40 GB डाटा का प्लान $30 में मिल रहा है बेल के 5G नेटवर्क के साथ. मेरा नहीं ख्याल इस तरह का जो प्लान है वो लॉन्ग टाइम रहेगा, तो ये ऑलरेडी उन्होंने दे दिया हुआ है, उसको काफी अच्छा सेल हो रहा है. इसी तरह इसमें कोई आपको जरूरी नहीं है कि आपके पास बिजनेस है या नहीं है, कोई भी इस प्लान को ले सकता है. इसी तरह $40 में 100 GB, इसके लिए भी कोई रिक्वायरमेंट नहीं है आपके बिजनेस की. तो इसके साथ साथ हमारे पास जो बिजनेस प्लान है उसमें बहुत ही स्पेशल है, जिसमें आपको ज्यादा डाटा अगर चाहिए तो 200 GB डाटा जो है 45 में इस वक्त ऑफर कर रहे हैं हम. 45 में 200 GB, उसमें इंडिया कॉलिंग भी इंक्लूडेड है. और इसी तरह अगर आपको कनाडा, यूएस और मैक्सिको के लिए चाहिए, उसमें सिर्फ $10 ऐड करें, 55 में हो जाएगा. और वो कनाडा, यूएस और मैक्सिको की अनलिमिटेड रोमिंग भी मिल जाएगी और कॉलिंग, और इसी इसमें भी इंडिया के 1000 मिनट्स, इंडिया, यूके, बांग्लादेश, हांगकांग, चाइना, इस तरह और 5-6 कंट्रीज हैं, वहां पे भी आप कॉल कर सकते हैं एवरी मंथ 1000 मिनट्स. और अगर आपको फोन चाहिए इनके साथ, तो हमारे पास बहुत ही अच्छी क्वांटिटी और इसमें स्टॉक आया हुआ है, किसी भी कलर में, किसी भी मेमोरी में आपको कोई भी मॉडल चाहिए. जिस तरह आईफोन 16 प्रो मैक्स काफी डिमांड में था और वो बैक ऑर्डर पे था, इस वक्त हमारे पास बहुत ही अच्छा स्टॉक है. किसी भी मेमोरी में, किसी भी कलर में आपको फोन चाहिए तो वो हमें कॉल कर सकते हैं, बल्कि विजिट कर सकते हैं, हमारे पास अवेलेबल होता है इस वक्त, बहुत ही अच्छी क्वांटिटी है. तो बाकी जो इनकी प्राइसेज है वो वन बाय वन यहाँ पे अनाउंस करते काफी लंबा टाइम ले जाएगी, तो काफी अच्छा $5 से $10 एक्स्ट्रा डिस्काउंट इस वक्त लगा हुआ है. $5 से $10 का मतलब है कि अगर $10 एक्स्ट्रा डिस्काउंट है तो वो $240 बनता है एक्स्ट्रा रेगुलर जो प्लान डेज के अलावा, क्योंकि 24 मंथ में आपको अगर $10 का डिस्काउंट मिल रहा है तो वो $240 बनता है प्लस एसएसटी। तो इस तरह और बहुत सारी ऑफर्स हैं, इन सभी ऑफर्स के लिए आप हमारे पास पहुंचे। हम सातों दिन खुले हैं, मंडे टू फ्राइडे 11 to 8 और वीकेंड से 11 to 6। और मैं एक चीज बताना भूल गया कि बहुत ही लो प्राइसेज में हमारे पास गूगल पिक्सल और सैमसंग के कुछ डिवाइसेज जो आए हुए हैं वो $1 से $5 तक की मंथली आपको पे करने पड़ेंगे प्लान के साथ, और वो फोन आपके अपने हो जाएंगे, कोई रिटर्न भी नहीं करने की जरूरत 2 साल के बाद। तो जरूर पहुंचे, हम सातों दिन खुले हैं, मंडे टू फ्राइडे 11 to 8 और वीकेंड पे 11 to 6। हम दो लोकेशन से सर्व कर रहे हैं, जो कुछ 3-4 महीने पहले हमने ब्रैम्पटन टीवी एंड अप्लायंसेज जो कि बहुत ही पॉपुलर लोकेशन है उसमें उसके अंदर है हमारा बूथ है, तो वहां पे भी पहुंच सकते हैं अगर उस एरिया में आप रहते हैं। और दूसरी लोकेशन जो है तकरीबन 16 years हो गए वायरलेस लैंड कॉनस्टोगा पे है, कैनेडी और बोवेड के पास जो मेन इंटरसेक्शन बनता है, तो उस पे भी पहुंच सकते हैं। तो हमारा फोन नंबर एक ही है जिस पे आप रीच कर सकते हैं दोनों लोकेशन पे काम बात करने के लिए, नंबर है हमारा 905-799-9313 पे कॉल करेंगे तो दोनों लोकेशन पे आप बात कर सकते हैं। लेकिन जो 9058404567 है ये वायरलेस लैंड कॉनस्टोगा का नंबर, ऑलरेडी इससे भी आप कॉल कर सकते हैं, इससे भी आप रीच कर सकते हैं। तो नंबर एक बार फिर बोलना चाहूंगा 9057999313। थैंक यू वेरी मच सारी टाइम देने का।
थैंक यू सो मच मुबारक जी जुड़ने के लिए हमारे साथ, बहुत बहुत शुक्रिया आपका।
थैंक यू
जी अद्वी जी,
बहुत शुक्रिया जी। और हाँ जी बता के अपनी अगली कॉल वाल। हाँ जी सुलेमान साहब, तुम ऑन रहो जी, सुलेमान साहब गो हेड।
सत श्रीकाल जी अपने युद्धवीर जी, अपने ट्रंप साहब एक दोबारा एक आ गए, और मैं जरा थोड़ी गल करना चाहना वा। देखो पहली दफा जिस वेले एज ए प्रेजिडेंट है कि मिस्टर ट्रंप आए ते दुनिया दे विच हो गया भई एक बड़ा लड़ाई झगड़े वाला, और एक दुनिया एक अनसेफ एक हो गई। वो तुसी भी देखा तुसी एक मीडिया दे विच हो भलियो भरी कि उस इंसान ने कोई एक वार दी कोई कुछ नहीं किया। फिर देखो उन्होंने लोगों ने एक फतवा दिता जिस तरह एक कैनेडा दे विच भी एक जरूरत है कि भाई यह अमन पसंद एक बंदा सी, ठीक है अपने मुल्क दे विच एक चाहता है कि इत्थे दा यूथ है उत्थे दे अपने खुदकशियां करते सन जिन्हां नूं एक अपने जाब का नहीं हक मिलता है उत्थे ये कुछ है
जी। सॉरी मैं इंटरप्ट कर रहा सुलेमान साहब, तुसी अपनी गल बिल्कुल जारी रखना और बाकी कॉलर रिक्वेस्ट है। विरक साहब तुहाडी कॉल अगली है, सुलेमान साहब तुहाडी कॉल जारी रहेगी, तुहाडे तों बाद विरक साहब सारियां कॉल जारी रहणगियां। बट जे तुसी इजाजत दिओ ते साडे स्पॉन्सर ब्रिजमोहन साहब वेट कर रहे ने, मैं उन्हां नाल गल करके
वेट कर लेना।
हाँ थैंक यू सो मच सर, थैंक यू फॉर अकोमोडेटिंग। तो फिर उस तों बाद सारियां दी कॉल, सारे कॉलर रिक्वेस्ट है लाइन होल्ड करो, वी हैव इनफ टाइम, सब दियां कॉल इसे तरह टॉक शो जारी रहेगा। असीं स्वागत करना चाहुंदे हां कम्यूनिटी दे विच जानी पहचानी शख्सियत, जाने पहचाने लॉयर ब्रिजमोहन साहब दा। ब्रिजमोहन साहब तुहाडा वाई मीडिया ग्रुप वालों रेडियो वाई और चैनल वाई ते बहुत बहुत स्वागत है, बहुत वेलकम सर।
हाँ जी गुड मॉर्निंग यदवीर जी, सत श्री अकाल।
गुड मॉर्निंग जी, सत श्री अकाल जी। सर अज थोड़ी जी गल करदे आ कि रेसिज्म दी, खासकर एक जिहड़ा एक कानून जिहदा बारे मैं अज चर्चा करना चाहुंदा हैगा। और चर्चा करन तों पहलां मैं एक बार फिर थोनू सारयां नूं याद दिला दईए कि ब्रिजमोहन साहब अपना वक्त कढ़ के साडे कोल आउंदे ने, असीं वधी वधिया जानकारी डिफरेंट कानून दे डिफरेंट आस्पेक्ट्स ने उन्हां तों लैंदे आ। बट जे तुहानूं कोई कानूनी सलाह मशवरे दी जरूरत रब करे ना पवे, पर जे पै जाए तो फिर चिंता दी कोई गल नहीं, तुसीं ब्रिजमोहन साहब दे नाल संपर्क कर सकदे हो। कैनेडा वाइड इन्हां दे ऑपरेशन ने, तुसीं कैनेडा दे किसी भी कोने च बैठे हो, तुसीं कहो जी सानूं वैंकूवर ऑफिस सर्व करो उत्थों कर देंगे, तुसीं कहो जी असीं तां इत्थे ओंटेरियो रहिंदे हैगे आ किचनर वाटरलू ब्रैम्पटन मिसिसागा वॉन मार्कम सानू इथों ओंटेरियो तो सर्व करो, बिल्कुल बड़ा मैं इन्हों का ऑफिस देखे हैं, बड़ा खूबसूरत ऑफिस इन्होंने इतने भी खोल दता है, यह नहीं भी तुम्हें वैंकूवर ही जाना पड़ेगा, हर जगह इन्होंने ऑपरेशन ने कैनेडा वाइड और फुल सर्विस लॉ फॉर्म है। तुम्हें कोई भी जरूरत है तो तुम ब्रिजमोहन साहब के नाल और इन्हों की टीम के नाल संपर्क कर सकते हो। ब्रिजमोहन साहब अज गल करते हैं कि कैनेडा च क्या कोई ऐसा कानून है कि जिदे तहत टर्बन या पग दे उत्ते भी जिहड़ा वह बैन हो सकता हैगा, कि इन इफेक्ट है नहीं है, ये जरा डिटेल एक्सप्लेन करो सर सब तो पहला।
हाँ जी ਜਗਵੀਰ ਜੀ, ਇਸ ਗੱਲ ਤੇ ਯਕੀਨ ਕਰਨਾ ਬਹੁਤ ਹੀ ਔਖਾ, ਪਰ ਕੈਨੇਡਾ ਚ ਇਸ ਵੇਲੇ ਰਾਈਟ ਨਾਓ ਐਜ਼ ਵੀ ਸਪੀਕ ਇੱਕ ਕਾਨੂੰਨ ਲਾਗੂ ਹੈ ਜੋ ਕਿ ਸਰਕਾਰੀ ਕਰਮਚਾਰੀਆਂ ਨੂੰ ਕੰਮ ਤੇ ਦਸਤਾਰ ਬੰਨ ਕੇ ਜਾਣ ਤੋਂ ਮਨਾਹੀ ਕਰਦਾ ਜੀ। ਕੈਨੇਡਾ ਅਤੇ ਸੰਸਾਰ ਭਰ ਦੇ ਲੋਕਾਂ ਨੂੰ ਇਸ ਕਾਨੂੰਨ ਬਾਰੇ ਪਤਾ ਲੱਗਣ ਤੇ ਇੱਕ ਬਹੁਤ ਹੀ ਵੱਡਾ ਝਟਕਾ ਲੱਗਿਆ ਸੀਗਾ ਜੀ। ਇਸ ਕਾਨੂੰਨ ਮੁਤਾਬਿਕ ਉਹ ਹਰ ਇਨਸਾਨ ਜੋ ਸਰਕਾਰੀ ਮਹਿਕਮੇ ਲਈ ਕੰਮ ਕਰਦਾ ਜਿਵੇਂ ਕਿ ਪੁਲਿਸ ਆਫਿਸਰ, ਅਧਿਆਪਕ, ਸਰਕਾਰੀ ਵਕੀਲ, ਕ੍ਰਾਊਨ ਪ੍ਰੋਸੀਕਿਊਟਰ ਤੇ ਹੋਰ ਕੋਈ ਕਈ ਲੋਕ ਕੰਮ ਤੇ ਕਿਸੇ ਵੀ ਤਰ੍ਹਾਂ ਦਾ ਧਾਰਮਿਕ ਚਿੰਨ੍ਹ ਨਹੀਂ ਪਹਿਨ ਸਕਣਗੇ ਜੀ। ਇਸ ਕਾਨੂੰਨ ਦੇ ਅਧੀਨ ਕੈਨੇਡਾ ਦੇ ਤਕਰੀਬਨ ਅੱਧੇ ਲੋਕ ਆਉਂਦੇ ਹਨ, ਪਰ ਹਾਲ ਦੀ ਘੜੀ ਚ ਲਾਗੂ ਇਹ ਸਿਰਫ ਕਬੈਕ ਸੂਬੇ ਚ ਹੀ ਹੈ ਜੀ।
ਜੀ ਹੈਲੋ,
ਹਾਂਜੀ, ਦੈਟ ਵਾਜ਼ ਦਾ ਆਨਸਰ।
ਅੱਛਾ ਅੱਛਾ, ਠੀਕ ਹੈ ਜੀ। ਅੱਛਾ, ਮੈਂ ਸੋਚਿਆ ਸ਼ਾਇਦ ਤੁਸੀਂ ਗੱਲ ਕੁਛ ਹੋਰ ਕਰੋ। ਸਰ, ਇਹ ਜਦੋਂ ਕਾਨੂੰਨ ਆਇਆ ਤੇ ਇਹਦੇ ਅੰਦਰ ਜਰਾ ਕਿਹੜੇ ਕਿਹੜੇ ਰਿਲੀਜੀਅਸ ਸਿੰਬਲ ਕਵਰ ਨੇ? ਕੱਲੇ ਅਸੀਂ ਤਾਂ ਹੁਣ ਪੱਗ ਦੀ ਗੱਲ ਕਰ ਰਹੇ ਹਾਂ, ਪਰ ਹੋਰ ਕਿਹੜੇ ਕਿਹੜੇ ਰਿਲੀਜੀਅਸ ਸਿੰਬਲ ਕਵਰ ਨੇ ਉਹ ਦੱਸੋ ਪਹਿਲਾਂ।
ਯੂ ਨੋ, ਕੋਈ ਵੀ ਸਿੰਘ ਜਾਂ ਸਿੰਘਣੀ ਦੇ ਸਿਰਫ ਦਸਤਾਰ ਬੰਨਣ ਤੇ ਨਹੀਂ ਸਗੋਂ ਕੜਾ ਪਹਿਨਣ ਤੇ ਵੀ ਪਾਬੰਦੀ ਹੈ ਜੀ। ਕੋਈ ਵੀ ਮੁਸਲਮਾਨ ਔਰਤ ਹਿਜਾਬ ਜਾਂ ਬੁਰਕਾ ਨਹੀਂ ਪਹਿਨ ਸਕਦੀ। ਕੋਈ ਵੀ ਮੁਸਲਮਾਨ ਜਾਂ ਯਹੂਦੀ ਬੰਦਾ ਆਪਣੇ ਸਿਰ ਤੇ ਖੋਪੜੀ ਢਕਣ ਵਾਲੀ ਛੋਟੀ ਜਿਹੀ ਟੋਪੀ ਵੀ ਨਹੀਂ ਪਾ ਸਕਦੇ ਜੀ। ਇੱਥੇ ਹੀ ਬਸ ਨਹੀਂ, ਯਕੀਨ ਕਰਿਓ, ਕੋਈ ਵੀ ਈਸਾਈ, ਕ੍ਰਿਸਚਨ ਆਪਣੇ ਗਲੇ ਦੁਆਰਾ ਯੂ ਨੋ ਚੇਨ ਵਿਚ ਜਾਂ ਹੋਰ ਕਿਤੇ ਵੀ ਈਸਾ ਮਸੀਹ ਦਾ ਕ੍ਰਾਸ ਦਾ ਚਿੰਨ੍ਹ ਵੀ ਨਹੀਂ ਪਹਿਨ ਸਕਦਾ। ਮੁੱਖ ਦੀ ਗੱਲ ਤਾਂ ਇਹ ਹੈ ਜੀ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਧਾਰਮਿਕ ਚਿੰਨ੍ਹ ਪਹਿਨਣ ਦੀ ਇਸ ਕਾਨੂੰਨ ਅਨੁਸਾਰ ਸਖ਼ਤ ਨਹੀਂ ਹੈ ਜਗਵੀਰ ਜੀ।
ਠੀਕ ਹੈ। ਅੱਛਾ, ਹੁਣ ਕਿਹੜੇ ਕਿਹੜੇ ਲੋਕ ਇਹਦੇ ਨਾਲ ਫਿਰ ਇਫੈਕਟ ਹੋ ਰਹੇ ਨੇ, ਜਰਾ ਉਹ ਵੀ ਪਹਿਲਾਂ ਦੱਸੋ।
ਯੂ ਨੋ, ਇਹ ਕਾਨੂੰਨ ਇੰਨਾ ਬੁਰਾ ਹੈ ਕਿ ਇਸ ਨੇ ਹਰ ਕੈਨੇਡੀਅਨ ਨੂੰ ਪ੍ਰਭਾਵਿਤ ਕੀਤਾ ਜੀ। ਅਸੀਂ ਆਪਣੇ ਆਪ ਬਾਰੇ ਤੇ ਆਪਣੇ ਧਰਮ ਬਾਰੇ ਜੋ ਭਾਵਨਾਵਾਂ ਰੱਖਦੇ ਹਾਂ, ਇਸ ਕਾਨੂੰਨ ਨੇ ਉਹਨਾਂ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਠੋਕਰ ਮਾਰੀ ਹੈ। ਇਹ ਕਾਨੂੰਨ ਇੰਨਾ ਗਲਤ ਹੈ ਕਿ ਸੰਸਾਰ ਭਰ ਦੇ ਲੋਕਾਂ ਦੀ ਜਿਹੜਾ ਕੈਨੇਡਾ ਪ੍ਰਤੀ ਸੋਚ ਨੂੰ ਵੀ ਉਨ੍ਹਾਂ ਨੇ ਪ੍ਰਭਾਵਿਤ ਕੀਤਾ ਜੀ। ਪਰ ਇਹ ਸਰਕਾਰੀ ਕਰਮਚਾਰੀਆਂ ਨਾਲੋਂ ਵੀ ਜ਼ਿਆਦਾ ਉਨ੍ਹਾਂ ਨੂੰ ਪ੍ਰਭਾਵਿਤ ਕਰਦਾ ਜੀ ਜੋ ਕਿ ਕਿਸੇ ਤਾਕਤਵਰ ਅਹੁਦੇ ਤੇ ਨਿਯੁਕਤ ਹਨ। ਇਸ ਦਾ ਅਰਥ ਹੈ ਲੋਕ ਜਿਵੇਂ ਕਿ ਕੋਰਟ ਕਚਹਿਰੀਆਂ ਚ ਜੱਜਿਸ ਹਨ ਜੀ, ਪੁਲਿਸ ਆਫਿਸਰ ਹੈ, ਕ੍ਰਾਊਨ ਪ੍ਰੋਸੀਕਿਊਟਰ ਤੇ ਸਾਰੇ ਸਕੂਲਾਂ ਦੇ ਟੀਚਰ, ਇੱਥੋਂ ਤੱਕ ਕਿ ਡੇ ਕੇਅਰ ਚ ਕੰਮ ਕਰਨ ਵਾਲੇ ਇੰਪਲੋਈਜ਼ ਵੀ ਇਸ ਦੀ ਲਪੇਟ ਚ ਆਉਂਦੇ ਹਨ ਜੀ।
ਅੱਛਾ, ਹੁਣ ਇਸ ਕਾਨੂੰਨ ਦੇ ਤਹਿਤ ਬ੍ਰਿਜਮੋਹਨ ਸਾਹਿਬ ਇਹ ਕਿਹਾ ਜਾਂਦਾ ਹੈ ਕਿ ਤੁਸੀਂ, ਕਾਨੂੰਨ ਇਹ ਕਹਿੰਦਾ ਹੈ ਕਿ ਤੁਸੀਂ, ਤੁਹਾਡਾ ਚਿਹਰਾ ਢੱਕਿਆ ਨਹੀਂ ਹੋਣਾ ਚਾਹੀਦਾ ਜਦੋਂ ਤੁਸੀਂ ਗਵਰਨਮੈਂਟ ਸਰਵਿਸ ਲੈਂਦੇ ਹੋ। ਫਰਜ਼ ਕਰ ਲਓ ਕਿ ਕੋਈ ਕਿਸੇ ਦਾ ਚਿਹਰਾ ਢੱਕਿਆ ਹੋਇਆ ਤਾਂ ਉਹ ਸਿਰਫ ਇੱਕ ਬੱਸ ਲੈਣ ਲੱਗਾ, ਉਹ ਵੀ ਤਾਂ ਸਰਕਾਰੀ ਸਰਵਿਸ ਹੀ ਹੋਵੇ ਨਾ, ਸਰਕਾਰੀ ਬੱਸ ਹੈਗੀ ਆ, ਤਾਂ ਫਿਰ ਇਹਦੇ ਵਿੱਚ ਵੀ ਦਿੱਕਤ ਆ ਸਕਦੀ ਹੈ? ਪਲੀਜ਼ ਦੱਸੋ।
ਹਾਂਜੀ, ਯੂ ਨੋ, ਕੈਨੇਡਾ ਇੱਕ ਯੂ ਨੋ ਧਾਰਮਿਕ ਆਜ਼ਾਦੀਆਂ ਵਾਲਾ ਦੇਸ਼ ਮੰਨਿਆ ਜਾਂਦਾ, ਪਰ ਜੇਕਰ ਤੁਸੀਂ ਕਿਸੇ ਨੂੰ ਡਾਕਟਰੀ ਸਹਾਇਤਾ ਲੈਣ ਸਮੇਂ ਆਪਣੇ ਧਰਮ ਚੋਂ ਜਾਂ ਡਾਕਟਰੀ ਸਹਾਇਤਾ ਚੋਂ ਕਿਸੇ ਇੱਕ ਨੂੰ ਚੁਣਨ ਲਈ ਕਹਿੰਦੇ ਹੋ ਤਾਂ ਇਹ ਕਿਹੋ ਜਿਹੀ ਆਜ਼ਾਦੀ ਜਾਪਦੀ ਹੈ ਜੀ? ਕੋਈ ਵੀ ਇਨਸਾਨ ਜੋ ਆਪਣੇ ਧਾਰਮਿਕ ਅਕੀਦਿਆਂ ਮੁਤਾਬਿਕ ਆਪਣਾ ਚਿਹਰਾ ਢਕਦੇ ਜਾਂ ਢਕਣਾ ਚਾਹੁੰਦੇ ਹਨ, ਜਿਵੇਂ ਕਿ ਜ਼ਿਆਦਾਤਰ ਮੁਸਲਿਮ ਲੇਡੀਜ਼, ਉਹ ਸਰਕਾਰੀ ਸੇਵਾਵਾਂ ਪ੍ਰਾਪਤ ਨਹੀਂ ਕਰ ਸਕਣਗੀਆਂ ਜੀ। ਇਸ ਚ ਤੁਹਾਡਾ ਆਪਣਾ ਡਾਕਟਰ ਵੇਖਣਾ, ਬੱਸ ਤੇ ਚੜ੍ਹਨਾ ਜਾਂ ਉਹ ਹਰ ਕੋਈ ਸੇਵਾ ਜੋ ਸੂਬੇ ਜਾਂ ਸ਼ਹਿਰ ਦੀ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤ ਦੇ ਤੌਰ ਤੇ ਪ੍ਰਦਾਨ ਕੀਤੀ ਜਾਂਦੀ ਹੈ, ਇਸ ਚ ਸਭ ਕੁਝ ਸ਼ਾਮਲ ਹੈ ਜੀ। ਸਰਕਾਰ ਦਾ ਕਹਿਣਾ ਕਿ ਇਹ ਕਾਨੂੰਨ ਸੁਰੱਖਿਆ ਨੂੰ ਮੁੱਖ ਰੱਖ ਕੇ ਬਣਾਇਆ ਗਿਆ, ਪਰ ਲੋਕਾਂ ਦਾ ਮੰਨਣਾ ਹੈ ਕਿ ਇਹ ਸਿਰਫ ਘੱਟ ਗਿਣਤੀਆਂ ਮਾਇਨੋਰਟੀਜ਼ ਨੂੰ ਨਿਸ਼ਾਨਾ ਬਣਾਉਣ ਲਈ ਹੀ ਘੜਿਆ ਗਿਆ ਜੀ।
ਅੱਛਾ, ਤੇ ਜੇ ਤੁਸੀਂ ਘੱਟ ਗਿਣਤੀਆਂ ਦੀ ਗੱਲ ਕਰ ਰਹੇ ਹੋ, ਫਿਰ ਇਹਦਾ ਮਤਲਬ ਆਪਣੇ ਜਿਹੜੇ ਸਿੱਖ ਭਾਈਚਾਰੇ ਤੋਂ ਲੋਕ ਨੇ ਜਾਂ ਮੁਸਲਿਮ ਭਾਈਚਾਰੇ ਤੋਂ ਲੋਕ ਨੇ, ਉਹ ਕੀ ਹੁਣ ਫਿਰ ਕਿਊਬੈਕ ਨੂੰ ਛੱਡ ਰਹੇ ਨੇ ਕਿ ਕੀ ਹੋ ਰਿਹਾ ਫਿਰ ਉੱਥੇ?
ਹਾਂਜੀ, ਕਬੈਕ ਸੂਬੇ ਨੇ ਜਾਣ ਬੁੱਝ ਕੇ ਨਸਲਵਾਦੀ ਕਾਨੂੰਨ ਬਣਾਇਆ, ਸਿੱਟੇ ਵਜੋਂ ਸੂਬੇ ਦਾ ਸਿਰਫ ਨੁਕਸਾਨ ਹੀ ਹੋਊਗਾ ਤੇ ਉਸਦੇ ਨੁਕਸਾਨ ਦਾ ਭਾਵ ਹੈ ਕਿ ਬਾਕੀ ਯੂ ਨੋ ਪ੍ਰੋਵਿੰਸਿਸ ਦਾ ਫਾਇਦਾ ਜੀ। ਬਹੁਤ ਸਾਰੇ ਸਿੱਖ ਬ੍ਰਿਟਿਸ਼ ਕੋਲੰਬੀਆ ਚ ਆ ਕੇ ਵਸ ਰਹੇ ਹਨ। ਅਸੀਂ ਸਾਰਿਆਂ ਨੇ ਵੇਖਿਆ ਹੀ ਹੈ ਕਿ ਅੰਮ੍ਰਿਤ ਕੌਰ ਜੋ ਉਸ ਦਿਨ ਹੀ ਯੂ ਨੋ ਟੀਚਰ ਬਣੀ ਸੀ, ਜਿਸ ਦਿਨ ਇਹ ਕਾਨੂੰਨ ਪਾਸ ਹੋਇਆ ਸੀ, ਬੀਸੀ ਸੂਬੇ ਚ ਆ ਕੇ ਉਹ ਹੁਣ ਇੱਥੇ ਵਸ ਗਏ ਹੈ ਜੀ। ਬਹੁਤ ਸਾਰੇ ਮੁਸਲਮਾਨ ਭਾਈਚਾਰੇ ਦੇ ਲੋਕ ਕੈਲਗਰੀ ਨੂੰ ਸ਼ਿਰਕਤ ਕਰ ਰਹੇ ਹਨ। ਅਸੀਂ ਵੇਖਿਆ ਕਿ ਹੋਰ ਸੂਬੇ ਜਿਵੇਂ ਕਿ ਮੈਨੀਟੋਬਾ ਆ ਕਬੈਕ ਚ ਇਹ ਇਸ਼ਤਿਹਾਰਬਾਜ਼ੀ ਕਰ ਰਹੇ ਹਨ ਕਿ ਸਾਡੇ ਸੂਬੇ ਚ ਆਓ, ਅਸੀਂ ਨਸਲਵਾਦੀ ਨਹੀਂ ਹੈ। ਸੋ ਦੇ ਆਰ ਟਰਾਇੰਗ ਟੂ ਅਟਰੈਕਟ ਯੂ ਨੋ ਮਾਇਨੋਰਟੀਜ਼ ਗਰੁੱਪ ਟੂ ਦੇਅਰ ਪ੍ਰੋਵਿੰਸਿਸ ਜੀ।
ਠੀਕ ਹੈ। अच्छा ए कानून जब बनिया है तो फिर लोगों की सपोर्ट के ही बनिया होगा सो ए कानून बड़ा कॉन्ट्रोवर्शियल है फिर की क्वेबेक के लोग इन सपोर्ट करते हैं
क्वेबेक कैनेडा के बानी सूबे चो एक मोढ़ी सूबा है जी फाउंडिंग नेशन ऑफ कैनेडा पर वो अपने आप न बिल्कुल अलग मानते हैं जी ए कानून क्वेबेक च बहुत मशहूर है वह जो गल जानते नहीं इसकी परवाह नहीं करते कि दस्तार सिखा लिए कितनी महत्वपूर्ण है जी ए गल साफ नहीं हुई कि बाकी कैनेडा च इस कानून नूं किन्ना क समर्थ प्राप्त है पर कैनेडा दे बहुते लोग इस कानून दे खिलाफ ही है जी असी वेख्या है कि शहर ते सूबे इस दे विरोध च खड़े हुए हन ते उन्हां दा कहना है कि इस गल दा फर्क नहीं है कि एक कानून सिर्फ क्वेबेक च ही लागू है पर इस तरह दा जिहड़ा रेसिज्म नस्लवाद कैनेडा च जिहड़ा बर्दाश्त नहीं कीती जाऊगी जी
ठीक है जी अच्छा ए साडे सिखां सिख भाईचारे दे विच ते जिहड़ी पग बन्नण दा हैगा ते ओ ते फिर चलो प्रभावित हो ही रहा हैगा लेकिन जिहड़ियां साडियां मुस्लिम भैणां भी हैगियां ने भैणां बच्चियां मातावां ओ भी उहनां ते भी ए असर हो रहा हैगा ए दसो पूरी डिटेल
सिख ते मुसलमान दोवें ही कई सरकारी नौकरियां प्राप्त नहीं कर सकणगे जी पर यह सच है कि सिर्फ मुसलमान औरतां ही डॉक्टर नूं वेखण जां वास्ते सफर करन तों वाजिया रह जांदियां जी जदों तों इह कानून पास होया उदों तों मुसलमान औरतां सब तों ज्यादा नफरती हिंसा दा भी शिकार होईआं जी कुछ लोगां दा इह वी मनना कि जदों लोक वेखदे हन कि सरकार भी नस्लवादी है तां उहनां दे दिलां च छुपे नस्लवाद नूं भी प्रगट होण दा बहाना मिल जांदा जी
ठीक है अच्छा मैनूं याद है कि जदों इह कानून आया ਤੇ ਅਸੀਂ ਇਹਦਾ ਬੜਾ ਵਿਰੋਧ ਕੀਤਾ ਹੈ ਮੈਂ ਅਖਬਾਰਾਂ ਚ ਅਸੀਂ ਆਰਟੀਕਲ ਲਿਖੇ ਹੈ ਆਪਣੇ ਮਿਡ ਵੀਕ ਨਿਊਜ਼ ਪੇਪਰ ਚ ਬੜੇ ਅਸੀਂ ਆਰਟੀਕਲ ਲਿਖੇ ਹੈ ਰੇਡੀਓ ਤੇ ਵੀ ਗੱਲ ਕੀਤੀ ਟੀਵੀ ਤੇ ਅਸੀਂ ਬੜੀ ਇਹਦੇ ਬਾਰੇ ਗੱਲ ਕੀਤੀ ਮੈਂ ਔਰ ਜਦੋਂ ਮੈਂ ਇੰਨੀ ਗੱਲ ਕਰ ਰਿਹਾ ਸੀਗਾ ਤੇ ਫਿਰ ਬਹੁਤ ਸਾਰੇ ਮੇਨ ਸਟਰੀਮ ਦੇ ਅਦਾਰਿਆਂ ਨੇ ਵੀ ਆ ਕੇ ਮੇਰਾ ਇੰਟਰਵਿਊ ਕੀਤਾ ਤੇ ਮੈਨੂੰ ਯਾਦ ਹੈ ਕਿ ਸੀਬੀਸੀ ਵਾਲੇ ਵੀ ਆਏ ਸਾਡੇ ਸਟੂਡੀਓ ਉਹਨਾਂ ਨੇ ਕਿਹਾ ਵੀ ਤੁਸੀਂ ਇਹਦਾ ਬਹੁਤ ਵਿਰੋਧ ਕਰ ਰਹੇ ਹੋ ਇਨ ਮੀਡੀਆ ਤੁਸੀਂ ਖਬਰ ਰਿਪੋਰਟ ਕਰਨੀ ਹੁੰਦੀ ਹੈ ਤੇ ਮੈਂ ਫਿਰ ਕਿਹਾ ਮੈਂ ਕਿ ਤੁਸੀਂ ਕੈਮਰਾ ਆਨ ਕਰੋ ਤੇ ਫਿਰ ਮੈਂ ਦੱਸਦਾ ਤੁਹਾਨੂੰ ਇਸ ਕਾਨੂੰਨ ਦੇ ਬਾਰੇ ਤੇ ਮੈਂ ਉੱਥੇ ਬੜੀ ਇੱਕ ਸਟਰੋਂਗ ਸਟੇਟਮੈਂਟ ਵੀ ਦਿੱਤੀ ਅਮੰਗ ਅਦਰ ਥਿੰਗਸ ਮੇਨ ਸਟਰੀਮ ਨੇ ਬੜੇ ਅਖਬਾਰਾਂ ਨੇ ਇੱਥੇ ਦੇ ਬੜੇ ਅਖਬਾਰ ਸੀਬੀਸੀ ਨੇ ਸਭ ਨੇ ਮੈਨੂੰ ਕਵਰ ਕੀਤਾ ਮੈਂ ਕਿਹਾ ਜੀ ਇਹ ਨਾ ਸਾਡੇ ਉੱਥੇ ਨਾ ਇਹ ਆਈਡੈਂਟੀ ਪੋਲੀਟਿਕਸ ਦੀ ਵਜ੍ਹਾ ਨਾਲ ਉੱਥੇ ਸਾਡੇ ਐਕਸਟ੍ਰੀਮਿਜ਼ਮ ਆਈ ਹੈ ਔਰ ਉੱਥੇ ਟੈਰਰਿਜ਼ਮ ਆ ਗਈ ਹੈ ਔਰ ਉਹਦਾ ਅਸਰ ਅਸੀਂ ਅੱਜ ਤੱਕ ਇੱਥੇ ਵੀ ਭੁਗਤ ਰਹੇ ਹਾਂ ਤੇ ਤੁਸੀਂ ਇਹ ਆਈਡੈਂਟੀ ਪੋਲੀਟਿਕਸ ਜਿਹੜੀਆਂ ਨੇ ਇਹ ਨਾ ਕਰੋ ਅਸੀਂ ਇਹਦਾ ਬੜਾ ਵਿਰੋਧ ਕੀਤਾ ਔਰ ਮੈਨੂੰ ਯਾਦ ਹੈ ਕਿ ਇੱਕ ਡਾਕਟਰ ਸੀਗੇ ਉਹਨਾਂ ਦਾ ਅਸੀਂ ਇੰਟਰਵਿਊ ਕੀਤਾ ਸੀਗਾ ਉਹ ਕਹਿੰਦੇ ਜੀ ਮੈਨੂੰ ਪੰਜਾਬੀ ਬੋਲਣੀ ਘੱਟ ਆਉਂਦੀ ਹੈ ਮੈਨੂੰ ਜਿਹੜੀ ਹੈ ਫਰੈਂਚ ਜ਼ਿਆਦਾ ਵਧੀਆ ਮੈਂ ਬੋਲਦਾ ਹਾਂ ਕਿਉਂਕਿ ਮੈਂ ਇੱਥੇ ਕਿਊਬੈਕ ਦਾ ਹੀ ਜੰਮਿਆ ਪੜਾਇਆ ਔਰ ਮੈਂ ਉਸ ਤੋਂ ਇਲਾਵਾ ਕਈ ਹੋਰ ਐਸੇ ਬੰਦਿਆਂ ਨੂੰ ਜਾਣਦਾ ਹੈ ਜਿਹੜੇ ਜਦ ਤੁਸੀਂ ਦੇਖੋਗੇ ਉਹ ਸਾਡੇ ਤਰ੍ਹਾਂ ਪੰਜਾਬੀ ਨੇ ਟਰਬਨ ਬੰਦੇ ਨੇ ਸਰਦਾਰ ਨੇ ਲੇਕਿਨ ਇੰਗਲਿਸ਼ ਫਲੂਐਂਟ ਉਹਨਾਂ ਦੀ ਫਰੈਂਚ ਤੇ ਹੋਰ ਵੀ ਜ਼ਿਆਦਾ ਫਲੂਐਂਟ ਲੇਕਿਨ ਪੰਜਾਬੀ ਥੋੜੀ ਜੋੜ ਤੋੜ ਕੇ ਹੀ ਬੋਲਦੇ ਆ ਤੇ ਉਹ ਬੰਦੇ ਕਹਿੰਦੇ ਵੀ ਸਾਨੂੰ ਉਹਨਾਂ ਦਾ ਸਵਾਲ ਬੜਾ ਵਧੀਆ ਸੀ ਉਹ ਡਾਕਟਰ ਸਾਹਿਬ ਦਾ ਸੀ ਫਰੰਟ ਪੇਜ ਤੇ ਮਿਡੀ ਅਖਬਾਰ ਦੀ ਕਵਰ ਕੀਤੀ ਸੀ ਇਹ ਸਟੋਰੀ ਕਿ ਜੀ ਮੈਂ ਆਲਰੇਡੀ ਇੱਕ ਡਾਕਟਰ ਹੈ ਔਰ ਇੱਥੇ ਮੈਂ ਕਿਸੇ ਕਿਊਬੈਕਰ ਨਾਲੋਂ ਕਿੱਦਾਂ ਘੱਟ ਆ ਇਹ ਤੁਸੀਂ ਯੁਧਵੀਰ ਜੀ ਮੈਨੂੰ ਐਕਸਪਲੇਨ ਕਰਦੇ ਹੋ ਮੈਂ ਇੱਥੇ ਵਧੀਆ ਫਰੈਂਚ ਬੋਲਦਾ ਇੱਥੇ ਜੰਮਿਆ ਪੜਿਆ ਸੋ ਮੁੱਕਦੀ ਗੱਲ ਇਹ ਹੈ ਕਿ ਹੁਣ ਬ੍ਰਿਜਮੋਹਨ ਸਾਹਿਬ ਤੁਸੀਂ ਇਹ ਦੱਸੋ ਕਿ ਜੇ ਕੋਈ ਆਲਰੇਡੀ ਕੋਈ ਸਾਡੇ ਸਿੱਖ ਭਾਈਚਾਰੇ ਤੋਂ ਕੋਈ ਡਾਕਟਰ ਹੈ ਸਰਕਾਰੀ ਹਸਪੀਟਲ ਦੇ ਵਿੱਚ ਜਾਂ ਕੋਈ ਟੀਚਰ ਹੈ ਤੇ ਹੁਣ ਉਹਨਾਂ ਦੀਆਂ ਜੋਬ ਇਹਦੇ ਬਾਰੇ ਸਰ ਜਦੋਂ ਇਹਨਾਂ ਫਿਰ ਲਾਅ ਅਪਹੋਲਡ ਹੋ ਗਿਆ ਆਈ ਥਿੰਕ ਫਰਵਰੀ ਚ ਅਪਹੋਲਡ ਹੋਇਆ ਫਿਰ ਮੈਂ ਫਾਲੋ ਅਪ ਥੋੜਾ ਕਿਉਂਕਿ ਹੋਰ ਖਬਰਾਂ ਬਹੁਤ ਹੁੰਦੀਆਂ ਪਰ ਮੈਂ ਬਹੁਤ ਇਹਤੇ ਕੰਮ ਕਰਦਾ ਰਿਹਾ ਤੇ ਹੁਣ ਤੁਸੀਂ ਦੱਸੋ ਵੀ ਉਹ ਹੁਣ ਉਹਨਾਂ ਨੂੰ ਫਿਰ ਰੱਖ ਰਿਹਾ ਹੈ ਕਿ ਉਹਨਾਂ ਨੂੰ ਕੱਢ ਦਿੱਤਾ ਜਾਂ ਕੀ ਸਿਚੁਏਸ਼ਨ ਹੈ ਜੇ ਕੋਈ ਬੰਦਾ ਆਲਰੇਡੀ ਕੰਮ ਕਰ ਰਿਹਾ ਸੀਗਾ ਉਹਨਾਂ ਦੀ ਕੀ ਸਿਚੁਏਸ਼ਨ ਬਣੀ ਫਿਰ
ਥੈਂਕ ਯੂ ਹਾਂਜੀ ਕਾਨੂੰਨ ਅਨੁਸਾਰ ਉਹ ਇਨਸਾਨ ਜੋ ਪਹਿਲਾਂ ਹੀ ਸਰਕਾਰ ਲਈ ਕੰਮ ਕਰ ਰਿਹਾ ਉਹ ਆਪਣੀ ਨੌਕਰੀ ਤੇ ਲੱਗਾ ਰਹਿ ਸਕਦਾ ਜੀ ਇਹ ਗੱਲ ਸੁਣਨ ਨੂੰ ਥੋੜੀ ਚੰਗੀ ਲੱਗਦੀ ਹੈ ਪਰ ਇਸ ਕਾਨੂੰਨ ਚ ਕੋਈ ਵੀ ਚੰਗਿਆਈ ਨਹੀਂ ਹੈ ਜੀ ਭਾਵੇਂ ਕਿ ਇਹ ਸਿੰਘ ਆਪਣੀ ਨੌਕਰੀ ਤੇ ਕਾਇਮ ਰਹਿ ਸਕਦਾ ਪਰ ਇਹ ਇੰਨਾ ਸੌਖਾ ਵੀ ਨਹੀਂ ਜੀ ਇਸ ਇਨਸਾਨ ਨੂੰ ਹੁਣ ਕੋਈ ਵੀ ਤਰੱਕੀ ਨਹੀਂ ਮਿਲ ਸਕੂਗੀ ਤੇ ਉਸ ਨੂੰ ਆਪਣੀ ਉਸੇ ਸਥਿਤੀ ਤੇ ਹੀ ਰਹਿਣਾ ਪਊਗਾ ਸੋ ਜਿਹੜੇ ਐਗਜ਼ਿਸਟਿੰਗ ਜਦ ਕਾਨੂੰਨ ਪਾਸ ਹੋਇਆ ਜਿਹੜੇ ਐਗਜ਼ਿਸਟਿੰਗ ਲੋਕ ਫਾਰ ਐਗਜ਼ਾਮਪਲ ਸਿੱਖ ਮੁਸਲਮਾਨ ਜਾਂ ਹਿੰਦੂ ਜੋ ਵੀ ਹੈ ਕੰਮ ਕਰ ਰਹੇ ਸੀ ਉਹ ਆਪਣੀਆਂ ਨੌਕਰੀਆਂ ਬਰਕਰਾਰ ਰੱਖ ਸਕਦੇ ਹਾਂ ਪਰ ਉਹਨਾਂ ਦਾ ਗਾਂਹ ਜਿਹੜਾ ਫਿਊਚਰ ਹੈ ਉਹ ਬਹੁਤ ਹੀ ਬਹੁਤਾ ਵਧੀਆ ਨਹੀਂ
ਅੱਛਾ ਮੈਂ ਤੇ ਤੁਸੀਂ ਸਰ ਕਾਨੂੰਨ ਦੇ ਮਾਹਿਰ ਹੋ ਬ੍ਰਿਜਮੋਹਨ ਸਾਹਿਬ ਮੈਂ ਤੇ ਅੱਜ ਤੱਕ ਇਹ ਗੱਲ ਸਮਝ ਨਹੀਂ ਆਈ ਮੈਂ ਤੇ ਇਹਨੂੰ मैं बहुत अदब सत्कार नाल गल करना चाहना, मैं कोई उलंघना ना कर जावां किते, कि मेरे मुताबिक ते कानून जेड़ा है वो रेसिस्ट है, ये कानून ही गलत है। और मैं बहुत अपनी हद दे विच रहिंदे गल रेडियो ते टीवी ते बड़ी बार कर चुका है भी रेसिस्ट है, पर कैनेडा वर्गी कंट्री जे अलाउ किदा होया। एक तरफ असी गल करदे आ कि साडे इत्थे चार्टर है, साडे राइट्स ने, कैनेडा दा कॉन्स्टीट्यूशन सानू प्रोटेक्ट करदा है, फिर ये कानून जिहड़ा कि मेरे मुताबिक रेसिस्ट है ये किदा फिर लागू हो गया कैनेडा च, ये दसो।
हां जी, नस्लवादी कानून चार्टर दे बिल्कुल विरुद्ध है, पर कैनेडा दा वड्डे तो वड्डा कानून भी सरकार द्वारा तोड़िया जा सकता जी। जदों कैनेडा च चार्टर सब तो उच्चा कानून बनिया सी ते सरकार ने सारे कैनेडियंस लई ए हक बनाए सन, पर उसने अपने लई सब तो वधेरे ताकत राखवी रख लई सी जी। इस नो नॉट विस्टैंडिंग क्लॉज आख्या जांदा जी, जो कि चार्टर की दफा 33 शामिल है, जो किसी भी सरकार नू आरजी तौर ते चार्टर नू ओवरराइड या बाईपास करन दी इजाजत दिंदा जी। सैक्शन 33 अधीन ओवरराइड सिर्फ 5 साल तक किया जा सकता है, उस तो बाद उन्हों द्वारा यू नो फिर तो नवीकरण या रिन्यू करना पैंदा जी। सो जो नॉट विदस्टैंडिंग क्लॉज है उदे अधीन यू नो यह सर्वाइव किया जी।
ये जिहड़ा तुसी हुणे जिक्र किया नॉट विदस्टैंडिंग क्लॉज, ये किसी चंगे काम लई तां चलो मन्निया सरकार चूज करे, वह गल समझ विच आंदी है कि इसलिए वह उन्होंने रखा होगा, लेकिन ऐसे कानून लई भी इस्तेमाल हो जाता, एक्सप्लेन करो।
यू नो कैनेडा दे लोग चार्टर नूं बहुत इज्जत मान प्यार सत्कार दिंदे आ, ते सानूं इस ते मान होना चाहिए जी। हुण जदों कोई भी देश अपना संविधान लिखदा जी, तां ओह होर किसे देश दे संविधान तों पहलां कैनेडा दे चार्टर की कापी करदा, सानूं इस ते फकर होना चाहिए। इस तों पहलां अमेरिका दे संविधान की नकल की जाती सी जी। संविधान के खिलाफ जाना बेइज्जती वाली गल है, पर कुछ यू नो प्रोविंशियल गवर्नमेंट्स ने कुछ बार इस तरह किया जी। फेडरल सरकार ने कदे भी चार्टर के खिलाफ जाके नॉट विदस्टैंडिंग क्लॉज वर्तन की जरूरत नहीं सी कीती, अंटिल रिसेंटली व्हेन दे डिक्लेयर्ड एमरजेंसी इन ट्रकर्स मूवमेंट इन अटवा जी। सो यू नो दैट्स हाउ स्ट्रांग यू नो द फीलिंग्स ऑफ द गवर्नमेंट आर, कि जब तुसी नॉट विदस्टैंडिंग क्लॉज यूज करते हो ਤਾਂ ਉਹਨੂੰ ਬਾਲਾ ਸਤਿਕਾਰਿਆ ਨਹੀਂ ਜਾਂਦਾ ਜੀ।
ਅੱਛਾ, ਪਰ ਇਹ ਜੇ ਅਸੀਂ ਗੱਲ ਕਰੀਏ ਕਿ ਕਿਊਬੈਕ ਪ੍ਰੋਵਿੰਸ ਨੇ ਇਹ ਲਾਅ ਬਣਾਇਆ ਹੀ ਕਿਉਂ ਫਿਰ?
ਦੈਟਸ ਅ ਵੈਰੀ ਗੁੱਡ ਕੁਐਸਚਨ ਯਦਵੀਰ। ਯੂ ਨੋ ਇਸ ਨਸਲੀ ਕਾਨੂੰਨ ਨੂੰ ਸਮਝਣ ਲਈ ਸਾਨੂੰ ਕਿਊਬੈਕ ਸੂਬੇ ਦੇ ਇਤਿਹਾਸ ਨੂੰ ਥੋੜਾ ਜਿਹਾ ਸਮਝਣਾ ਪਊਗਾ ਜੀ। 20ਵੀਂ ਸਦੀ ਦਾ ਬਹੁਤਾ ਸਮਾਂ ਉਥੇ ਕੈਥੋਲਿਕ ਧਰਮ ਦਾ ਪੂਰਾ ਬੋਲਬਾਲਾ ਰਿਹਾ, ਤੇ ਇਹ ਧਰਮ ਸਕੂਲਾਂ ਚ, ਹਾਸਪਿਟਲ ਅਤੇ ਸਰਕਾਰ ਤੱਕ ਹਰੇਕ ਥਾਂ ਕਾਬਜ ਗਿਆ ਜੀ। 1950ਵੀਆਂ ਤੇ 1960ਵੀਆਂ ਚ ਕਿਊਬੈਕ ਚ ਧਰਮ ਨਾਲ ਸੰਬੰਧਿਤ ਹਰ ਚੀਜ਼ ਪ੍ਰਤੀਕਰਨਾ ਸ਼ੁਰੂ ਹੋ ਚੁੱਕੀ ਸੀਗੀ। ਉਨ੍ਹਾਂ ਦੀ ਸੋਚਣੀ ਹੈ ਕਿ ਧਰਮ ਤੇ ਸਰਕਾਰ ਵੱਖ ਵੱਖ ਹੋਣੇ ਚਾਹੀਦੇ ਹੈ, ਅਤੇ ਜਿਸ ਵਿਅਕਤੀ ਨੇ ਦਸਤਾਰ ਪਹਿਨੀ ਹੋਈ ਹੈ ਉਹ ਧਰਮ ਤੇ ਸਰਕਾਰ ਦਾ ਮਿਲਗੋਬਾ ਕਰ ਰਿਹਾ ਜੀ। ਸੋ ਦੈਟ ਵਾਜ਼ ਅ ਰੀਜ਼ਨ ਉਥੇ ਯੂ ਨੋ 1950s 1960s ਇੰਨਾ ਬੋਲਬਾਲਾ ਸੀ ਕਿ ਵੀ ਲੋਕਾਂ ਨੂੰ ਧਰਮ ਪ੍ਰਤੀ ਯੂ ਨੋ ਆਲਮੋਸਟ ਨਫ਼ਰਤ ਜੀ ਹੋਣੀ ਸ਼ੁਰੂ ਹੋ ਗਈ ਸੀ ਜੀ।
ਠੀਕ ਹੈ। ਅੱਛਾ, ਅਸੀਂ ਤਾਂ ਸਰ ਇਹਨੂੰ ਫਾਲੋ ਕਰਦੇ ਹੀ ਰਹੇ ਹੈਗੇ ਆ, ਬੜੇ ਸਾਰੇ ਇਹਦੇ ਖਿਲਾਫ ਚੈਲੇਂਜਸ ਲਾਂਚ ਕੀਤੀ, ਔਰ ਜਦੋਂ ਆਇਆ ਵੀ ਸੀ ਉਦੋਂ ਹੀ ਬੜਾ ਸ਼ੋਰ ਸ਼ਰਾਬਾ ਚੈਲੇਂਜਸ ਹੋਏ ਕਿ ਇੱਦਾਂ ਇਹਨੂੰ ਰੋਕਿਆ ਜਾਏਗਾ, ਬਟ ਅੱਜ ਤੱਕ ਅਸੀਂ ਵੀ ਇੰਨੇ ਸਾਲਾਂ ਤੋਂ ਇਹਨੂੰ ਫਾਲੋ ਕਰ ਰਹੇ ਹਾਂ, ਕਵਰ ਕਰ ਰਹੇ ਹਾਂ ਬਾਈ ਮੀਡੀਆ ਦੇ ਉੱਤੇ, ਬਟ ਕੋਈ ਵੀ ਕਾਮਯਾਬ ਨਹੀਂ ਹੋਇਆ ਕੋਈ ਕਾਨੂੰਨੀ ਚੈਲੇਂਜ। ਤੁਸੀਂ ਕਾਨੂੰਨ ਦੇ ਮਾਹਿਰ ਹੋ, ਉਹ ਤਾਂ ਪਤਾ ਲੱਗ ਗਿਆ ਵੀ ਨਹੀਂ ਹੋਇਆ ਕੋਈ ਚੈਲੇਂਜ ਕਾਮਯਾਬ, ਪਰ ਹੋਇਆ ਕਿਉਂ ਨਹੀਂ ਕਿ ਕੋਈ ਇੰਨਾ ਸਖ਼ਤ ਕਾਨੂੰਨ, ਸਖ਼ਤ ਕਹਿ ਲਓ ਜਾਂ ਖਰਾਬ ਕਹਿ ਲਓ ਕੁਛ ਵੀ ਕਹਿ ਲਓ, ਇੰਨਾ ਸਖ਼ਤ ਕਾਨੂੰਨ ਇੰਨਾ ਜਿਹੜਾ ਠੀਕ ਨਹੀਂ ਅਸੀਂ ਸਮਝਦੇ ਹਾਂ, ਤੇ ਕੋਈ ਚੈਲੇਂਜ ਕਾਮਯਾਬ ਕਿਉਂ ਨਹੀਂ ਹੋਇਆ ਕਾਨੂੰਨੀ ਤੌਰ ਤੇ?
ਵੱਖ ਵੱਖ ਕਾਰਨਾਂ ਕਰਕੇ ਜੀ ਇਸ ਕਾਨੂੰਨ ਦੇ ਖਿਲਾਫ ਅਦਾਲਤਾਂ ਚ ਕੇਸ ਕੀਤੇ ਗਏ ਹਨ, ਵਧੇਰੇ ਧਾਰਮਿਕ ਗਰੁੱਪਾਂ ਵੱਲੋਂ ਜਿਨ੍ਹਾਂ ਚ ਮੁਸਲਿਮ ਔਰਤਾਂ, ਇੱਥੋਂ ਤੱਕ ਕਿ ਮੌਂਟਰੀਅਲ ਸਕੂਲ ਬੋਰਡ ਵੀ ਸ਼ਾਮਲ ਸੀ, ਨੇ ਅਦਾਲਤਾਂ ਚ ਇਸ ਨੂੰ ਚੁਣੌਤੀ ਦਿੱਤੀ ਹੈ ਜੀ। ਕੁਝ ਲੋਕਾਂ ਦਾ ਕਹਿਣਾ ਕਿ ਇਹ ਕਾਨੂੰਨ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਂਦਾ, ਤੇ ਕੁਝ ਦਾ ਕਹਿਣਾ ਕਿ ਇਹ ਕੇਵਲ ਔਰਤਾਂ ਦੇ ਕੁਝ ਹੋਰ ਗੱਲਾਂ ਦੇ ਵਿਰੁੱਧ ਹੈ ਜੀ। ਹੁਣ ਤੱਕ ਯੂ ਨੋ ਹਾਈ ਕੋਰਟ ਦਾ ਇਹ ਕਹਿਣਾ ਸੀ ਕਿ ਇਹ ਕਾਨੂੰਨ ਠੀਕ ਹੈ, ਪਰ ਹੁਣ ਤਾਂ ਯੂ ਨੋ ਇਸ ਕੇਸ ਨੂੰ ਕਿਊਬੈਕ ਦੀ ਕੋਰਟ ਆਫ ਅਪੀਲ ਨੇ ਵੀ ਪ੍ਰਵਾਨਗੀ ਦੇ ਦਿੱਤੀ ਹੈ ਜੀ।
ਠੀਕ ਹੈ। ਅੱਛਾ, ਫਿਰ ਹੁਣ ਥੋੜਾ ਜਿਹਾ ਜੇ ਇਹਨੂੰ ਹੋਰ ਬਿਹਤਰ ਤਰੀਕੇ ਦੇ ਨਾਲ ਤੁਸੀਂ ਐਕਸਪਲੇਨ ਕਰੋ, ਇੱਕ ਬੜਾ ਇੰਪੋਰਟੈਂਟ ਪੁਆਇੰਟ ਇੱਥੇ ਵੀ ਇਹ ਵੀ ਬਣਦਾ ਹੈ ਕਿ ਆਲਰੇਡੀ ਅਸੀਂ ਬਹੁਤ ਸਾਲਾਂ ਤੋਂ ਕਵਰ ਕਰ ਰਹੇ ਹਾਂ ਕਿ ਸਾਡੇ ਜਿਹੜਾ ਇਸਲਾਮਿਕ ਭਾਈਚਾਰਾ ਜਾਂ ਸਿੱਖ ਭਾਈਚਾਰਾ ਹੈ ਸਾਡੇ ਖਿਲਾਫ ਬਹੁਤ ਸਾਰੇ ਰੇਸਿਸਟ ਅਟੈਕਸ ਜਿਹੜੇ ਨੇ ਉਹ US ਦੇ ਵਿੱਚ ਵੀ ਬੜੇ ਮੈਂ ਖਬਰਾਂ ਕਵਰ ਕਰਦਾ ਰਿਹਾ ਕਿ ਸਾਡੇ ਸਿੱਖ ਭਾਈਚਾਰੇ ਦੇ ਖਿਲਾਫ ਉਨ੍ਹਾਂ ਨੇ ਵੀ ਬੜੀ ਕੋਸ਼ਿਸ਼ ਕੀਤੀ ਹੈ ਕਿ ਘੱਟ ਹੋਣ, ਕੈਨੇਡਾ ਚ ਵੀ ਹੁੰਦੇ ਰਹੇ ਔਰ ਕਿਊਬੈਕ ਦੇ ਵਿੱਚ ਫਿਰ ਇਸ ਕਾਨੂੰਨ ਦੇ ਬਣਨ ਦੇ ਨਾਲ ਸਾਡੇ ਸਿੱਖ ਭਾਈਚਾਰੇ ਜਾਂ ਮੁਸਲਿਮ ਭਾਈਚਾਰੇ ਤੇ ਜਿਹੜੇ ਕੋਈ ਅਟੈਕਸ ਹੋਏ ਨੇ ਹੇਟ ਕ੍ਰਾਈਮ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਵਧੇ ਨੇ ਘਟੇ ਨੇ ਉਨੇ ਰਹੇ ਕੀ ਹੋਇਆ ਇਹ ਵੀ ਦੱਸੋ।
ਐਜ਼ ਯੂ ਸੈਡ ਜਗਵੀਰ ਜੀ, ਅਸੀਂ ਖਬਰਾਂ ਚ ਵੀ ਪੜ੍ਹਦੇ ਹਾਂ ਕਿ ਇਸ ਨਾਲ ਖਾਸ ਤੌਰ ਤੇ ਕਬੈਕ ਦੀਆਂ ਜਿਹੜੀਆਂ ਮੁਸਲਿਮ ਲੇਡੀਜ਼ ਦੇ ਖਿਲਾਫ਼ ਨਫ਼ਰਤੀ ਅਪਰਾਧਾਂ ਚ ਵਾਧਾ ਹੋਇਆ ਜੀ। ਕੁਝ ਲੋਕਾਂ ਦਾ ਇਹ ਵੀ ਖਿਆਲ ਹੈ ਕਿ ਜਦੋਂ ਇਸ ਤਰ੍ਹਾਂ ਦੇ ਕਾਨੂੰਨ ਮੌਜੂਦ ਹੋਣ ਉਸ ਸਮੇਂ ਲੋਕ ਸਮਝਦੇ ਹਨ ਕਿ ਉਨ੍ਹਾਂ ਨੂੰ ਵੀ ਨਸਲੀ ਵਿਤਕਰਾ ਕਰਨ ਦੀ ਇਜਾਜ਼ਤ ਮਿਲ ਗਈ ਹੈ ਜੀ। ਜਿਹੜਾ ਨਸਲੀ ਵਿਤਕਰਾ ਲੋਕਾਂ ਦੇ ਮਨਾਂ ਅੰਦਰ ਛੁਪਿਆ ਹੋਇਆ ਉਹ ਉਸਦੀ ਸ਼ਰਿਆਮ ਵਰਤੋਂ ਕਰ ਸਕਦੇ ਹਨ। ਇਹੀ ਕਾਰਨ ਹੈ ਕਿ ਕੈਨੇਡਾ ਭਰ ਚੋਂ ਵੱਖ ਵੱਖ ਸ਼ਹਿਰਾਂ ਅਤੇ ਵੱਖ ਵੱਖ ਯੂਨੀਵਰਸਿਟੀਆਂ ਤੋਂ ਲੈ ਕੇ ਆਮ ਲੋਕਾਂ ਵੱਲੋਂ ਇਸ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਜੀ।
ਠੀਕ ਹੈ ਸਰ, ਇੱਕ ਗੱਲ ਹੋਰ ਦੱਸੋ ਕਿ ਬੜੀ ਇਹਦੇ ਬਾਰੇ ਵੀ ਚਰਚਾ ਰਹਿੰਦੀ ਹੈ ਕਿ ਜਦੋਂ ਮਤਲਬ ਕਿ ਇਹਨੂੰ ਓਪੋਜੀਸ਼ਨ ਹੋ ਰਹੀ ਹੈ ਇਸ ਤਰ੍ਹਾਂ ਉਸ ਤਰ੍ਹਾਂ ਹੋ ਰਿਹਾ, ਲੇਕਿਨ ਹੇਟ ਕ੍ਰਾਈਮ ਜਦੋਂ ਆ ਜਾਂਦਾ ਤੇ ਕੀ ਕੋਈ ਇਹਦੇ ਲਈ ਕੋਈ ਵੱਖਰਾ ਇਹਦੀ ਸਜ਼ਾ ਵੱਧ ਹੁੰਦੀ ਹੈ ਕਿੰਨੀ ਵੱਧ ਹੁੰਦੀ ਹੈ, ਕੀ ਫਰਕ ਪੈ ਜਾਂਦਾ ਹੇਟ ਕ੍ਰਾਈਮ ਦਾ ਇਹ ਦੱਸੋ।
ਹਾਂਜੀ ਬਿਲਕੁਲ, ਹੇਟ ਕ੍ਰਾਈਮ ਉਸਨੂੰ ਅਪਰਾਧਿਕ ਮਾਮਲੇ ਚ ਸਜ਼ਾ ਸੁਣਾਉਣ ਵੇਲੇ ਦਫ਼ਾ 718 ਕ੍ਰਿਮੀਨਲ ਕੋਡ ਅਨੁਸਾਰ ਵੱਧ ਸਜ਼ਾ, ਜਿਹੜਾ ਵੀ ਬੰਦਾ ਚਾਰਜ ਕੀਤਾ ਜੀ ਜੇ ਉਹ ਹੇਟ ਕ੍ਰਾਈਮ ਸਿੱਧ ਹੋ ਜਾਂਦਾ ਤਾਂ ਉਹਨੂੰ ਵੱਧ ਸਜ਼ਾ ਮਿਲੇਗੀ ਮਿਲੇਗੀ ਜੀ। ਇਹ ਕੇਵਲ ਕਿਸੇ ਹਮਲੇਕਾਰ ਨਹੀਂ ਸਗੋਂ ਹਰ ਉਸ ਅਪਰਾਧ ਲਈ ਹੈ ਜਿੱਥੇ ਕਿ ਇਹ ਸਾਬਤ ਕੀਤਾ ਜਾ ਸਕੇ ਕਿ ਇਸ ਅਪਰਾਧ ਦਾ ਕਾਰਨ ਨਫ਼ਰਤ ਸੀ ਜਾਂ ਉਹਦੇ ਪਿੱਛੇ ਨਫ਼ਰਤ ਸ਼ਾਮਲ ਸੀ ਜੀ। ਪਰ ਜੱਜਿਸ ਵੱਲੋਂ ਸਬੂਤਾਂ ਦੇ ਆਧਾਰ ਤੇ ਮੰਨਣਾ ਪਊਗਾ ਕਿ ਇਹ ਅਪਰਾਧ ਕਿਸੇ ਖਾਸ ਵਰਗ ਜਿਵੇਂ ਕਿ ਪੰਜਾਬੀਆਂ ਜਾਂ ਔਰਤਾਂ ਜਾਂ ਸਮਲਿੰਗੀਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਜੀ। ਪਰ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹੋਏ, ਯੈਸ ਦੇਰ ਵਿਲ ਬੀ ਲੋਟ ਮੋਰ ਪਨਿਸ਼ਮੈਂਟ ਯੂਨੋ ਇਫ ਅ ਕ੍ਰਾਈਮ ਇਜ਼ ਯੂਨੋ ਬਿਕੋਜ਼ ਆਫ ਦਾ ਹੇਟ ਐਲੀਮੈਂਟ ਇਨ ਇਟ ਜੀ।
ਠੀਕ ਹੈ। ਅੱਛਾ, ਅਸੀਂ ਫੈਡਰਲ ਇਲੈਕਸ਼ਨ ਜਦੋਂ ਕਵਰ ਕਰ ਰਹੇ ਸੀਗੇ ਤੇ ਸਾਨੂੰ ਸੀਗਾ ਕਿ ਜੀ ਬੜਾ ਇਹਦੇ ਤੇ ਸ਼ੋਰ ਸ਼ਰਾਬਾ ਹੋਏਗਾ, ਥੋੜਾ ਬਹੁਤਾ ਹੋਇਆ ਵੀ, ਮਾੜੀ ਮੋਟੀ ਗੱਲਬਾਤ ਵੀ ਹੋਈ, ਪਰ ਜ਼ਿਆਦਾ ਕੋਈ ਇਸ ਕਾਨੂੰਨ ਦੇ ਖਿਲਾਫ਼ ਸਿਆਸਤ ਤੇ ਹੋਈ, ਪਰ ਇਸ ਕਾਨੂੰਨ ਦੇ ਖਿਲਾਫ਼ ਓਪਨਲੀ ਸਾਡੇ, ਤੁਸੀਂ ਮੈਨੂੰ ਯਾਦ ਕਰਾ ਦੋ ਪਰ ਮੈਨੂੰ ਯਾਦ ਨਹੀਂ ਪੈਂਦਾ ਵੀ ਕਿਸੇ ਨੇ ਓਪਨਲੀ ਇਸ ਕਾਨੂੰਨ ਦੇ ਖਿਲਾਫ਼ ਕਿਹਾ ਹੋਵੇ ਕਿ ਜੀ ਜੇ ਸਾਡੀ ਸਰਕਾਰ ਆਏਗੀ ਤਾਂ ਅਸੀਂ ਇਸ ਕਾਨੂੰਨ ਨੂੰ ਖਾਰਿਜ ਕਰਾਂਗੇ। ਮੈਂ ਕਿਸੇ ਦੇ ਮੈਨੀਫੈਸਟੋ ਚ ਨਹੀਂ ਦੇਖਿਆ, ਨਾ ਲਿਬਰਲ ਨਾ NDP ਨਾ ਕੰਜ਼ਰਵੇਟਿਵ, ਤੋ ਓਪਨਲੀ ਇਸ ਕਾਨੂੰਨ ਨੂੰ ਖਤਮ ਕਰਨ ਦੀ ਗੱਲ ਕਿਸੇ ਫੈਡਰਲ ਲੀਡਰ ਨੇ ਨਹੀਂ ਕੀਤੀ ਇਲੈਕਸ਼ਨ ਚ, ਇਹ ਕਿਉਂ?
ਯੂਨੋ ਕੈਨੇਡਾ ਦੇ ਬਹੁਤੇ ਲੋਕ ਇਸ ਕਾਨੂੰਨ ਨੂੰ ਆਪਣੀ ਯੂਨੋ ਕੌਮੀ ਬੇਇੱਜ਼ਤੀ ਦਾ ਨਾਂ ਦਿੰਦੇ ਹਨ, ਨੈਸ਼ਨਲ ਸ਼ੇਮ। ਕੁਝ ਹੋਰਾਂ ਦਾ ਕਹਿਣਾ ਕਿ ਇਹ ਕਾਨੂੰਨ ਹੀ ਦੇਸ਼ ਲਈ ਸ਼ਰਮਿੰਦਗੀ ਵਾਲਾ ਨਹੀਂ ਸਗੋਂ ਫੈਡਰਲ ਸਰਕਾਰ ਦੀ ਪ੍ਰਤੀਕਿਰਿਆ ਦੀ ਵੀ ਸ਼ਰਮਨਾਕ ਇੱਕ ਐਗਜ਼ਾਮਪਲ ਹੈ ਜੀ। ਫੈਡਰਲ ਸਰਕਾਰ ਨੂੰ ਪੂਰੇ ਦੇਸ਼ ਦੀ ਅਗਵਾਈ ਕਰਨ ਦਾ ਸਬੂਤ ਦੇਣਾ ਚਾਹੀਦਾ, ਨਾ ਕਿ ਸਿਰਫ ਚੋਣਾਂ ਚ ਵੱਧ ਸੀਟਾਂ ਪ੍ਰਾਪਤ ਕਰਨ ਦਾ ਮੰਤਵੀ ਹੋਵੇ ਜੀ। ਆਮ ਕੈਨੇਡੀਅਨ ਜਿਨ੍ਹਾਂ ਚ ਵਿਨੀਪੈਗ ਦੇ ਸਿੱਖ ਗਰੁੱਪ ਅਤੇ ਆਟਵਾ ਦੇ ਵਕੀਲ ਅਤੇ ਹੋਰ ਬਹੁਤ ਸਾਰੇ ਲੋਕ ਸ਼ਾਮਲ ਹਨ, ਸਾਰੇ ਇਸ ਲੜਾਈ ਦੀ ਅਗਵਾਈ ਕਰ ਰਹੇ ਹਨ ਜੀ। ਮਿੱਠੀਆਂ ਮਿੱਠੀਆਂ ਗੱਲਾਂ ਕਰਨੀਆਂ ਯੁਧਵੀਰ ਜੀ ਬਹੁਤ ਆਸਾਨ ਹੈ ਨਾ, ਗਲੋਬਲਿਸਟ ਬਣਨਾ ਬਹੁਤ ਵਧੀਆ, ਪਰ ਤੁਹਾਡੇ ਸਾਹਮਣੇ ਸ਼ਰਿਆਮ ਹੈ, ਇਹਨੂੰ ਕੋਈ ਹੱਥ ਪਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਜੀ।
ਠੀਕ ਹੈ, ਚਲੋ ਜੀ, ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਫੈਡਰਲ ਲੀਡਰ ਜਿਹੜੇ ਨੇ ਉਹ ਇਸ ਕਾਨੂੰਨ ਦੇ ਖਿਲਾਫ ਜ਼ਰੂਰ ਗੱਲ ਕਰਨਗੇ, ਔਰ ਤੁਸੀਂ ਸ਼ਾਇਦ ਨਾ ਕਹੋ, ਮੈਂ ਇਹ ਗੱਲ ਜ਼ਰੂਰ ਕਹਿਣਾ ਹੈ ਕਿ ਇਹ ਜ਼ਿਆਦਾ ਉਨ੍ਹਾਂ ਨੂੰ ਵੀ ਪਤਾ ਹੈ ਕਿ ਕਿਊਬੈਕ ਦੇ ਵਿੱਚ ਜਿਹੜੀਆਂ 78 ਸੀਟਾਂ ਨੇ, ਅਸੀਂ ਵੀ ਉੱਥੇ ਵੋਟਾਂ ਲੈਣੀਆਂ, ਉੱਥੇ ਸੀਟਾਂ ਆਪਣੀਆਂ ਬਰਕਰਾਰ ਰੱਖਣੀਆਂ, ਤੇ ਇਸ ਕਾਰਨ ਉਹ ਇਹਨੂੰ ਕਾਨੂੰਨ ਨੂੰ ਤਬਦੀਲ ਕਰਨ ਦੀ ਗੱਲ ਜਿਹੜੀ ਨਹੀਂ ਕਰਦੇ, ਔਰ ਰੀਜ਼ਨ ਜੋ ਉਹ ਦੇ ਦਿੰਦੇ ਨੇ, ਜੇ ਅਸੀਂ ਉਹਨਾਂ ਨੂੰ ਪੁੱਛਦੇ ਹਾਂ, ਅਸੀਂ ਉਹ ਪੁੱਛਦੇ ਹਾਂ ਫੈਡਰਲ ਲੀਡਰਸ ਨੂੰ, ਰੀਜ਼ਨ ਉਹ ਦੇ ਦਿੰਦੇ ਆ ਕਿ ਕਿਊਬੈਕ ਦਾ ਅੰਦਰੂਨੀ ਮਾਮਲਾ ਹੈ, ਅਸੀਂ ਨਹੀਂ ਚਾਹੁੰਦੇ ਕਿ ਫੈਡਰਲ ਸਰਕਾਰ ਜਿਹੜੀ ਹੈ ਉਹ ਦਖਲਅੰਦਾਜ਼ੀ ਕਰੇ। ਤੇ ਮੈਂ ਇੱਕ ਸਵਾਲ ਤੁਹਾਨੂੰ ਇਹ ਵੀ ਪੁੱਛ ਲੈਣਾ ਕਿ ਇਹਨਾਂ ਕੋਲ ਪਾਵਰ ਤੇ ਹੈ ਸਾਡੇ ਮੁਤਾਬਿਕ, ਤੁਸੀਂ ਜਰਾ ਐਕਸਪਲੇਨ ਕਰੋ ਕਾਨੂੰਨੀ ਤੌਰ ਦੇ ਉੱਤੇ ਕਿ ਸਾਡੀ ਜਿਹੜੀ ਫੈਡਰਲ ਗਵਰਨਮੈਂਟ ਆ ਉਹਨਾਂ ਕੋਲ ਇਸ ਕਾਨੂੰਨ ਨੂੰ ਕੈਂਸਲ ਕਰਨ ਦੀ ਪਾਵਰ ਹੈ ਕਿ ਨਹੀਂ ਹੈ, ਇਹਦੀ ਕਲੈਰਿਟੀ ਦੇ ਦੇ ਹੋਰ ਥੋੜੀ।
ਹਾਂਜੀ, ਸਿੱਧਾ ਜਿਹਾ ਜਵਾਬ ਬਿਲਕੁਲ ਹੈ ਜੀ, 100%। ਇਹ ਔਖਾ ਤੇ ਗੁੰਝਲਦਾਰ ਜ਼ਰੂਰ ਹੋਵੇਗਾ, ਪਰ ਫੈਡਰਲ ਸਰਕਾਰ ਕੋਲ ਇਹ ਅਧਿਕਾਰ ਹੈਗਾ ਜੀ। ਫੈਡਰਲ ਸਰਕਾਰ ਨੂੰ ਇਹ ਸਾਬਤ ਕਰਨਾ ਪਊਗਾ ਕਿ ਇਹ ਕਾਨੂੰਨ ਬਹੁਤ ਬੁਰਾ ਹੈ ਤੇ ਇਹ ਸਮੁੱਚੇ ਦੇਸ਼ ਨੂੰ ਨੁਕਸਾਨ ਪਹੁੰਚਾ ਰਿਹਾ ਜੀ। ਪਰ ਮੁਸ਼ਕਲ ਗੱਲ ਇਹ ਹੈ ਕਿ ਇਸ ਤਰ੍ਹਾਂ ਕਰਨ ਨਾਲ ਕੁਬੈਕ ਦੀ ਇੰਨੀ ਬੇਇੱਜ਼ਤੀ ਹੋ ਜਾਊਗੀ ਥਰੂ ਆਊਟ ਕੈਨੇਡਾ ਕਿ ਉਹ ਫੈਡਰਲ ਸਰਕਾਰ ਦੀ ਸਰਵ ਉੱਚਤਾ ਮੰਨਣ ਤੋਂ ਇਨਕਾਰੀ ਹੋ ਸਕਦੇ ਆ, ਜਿਸ ਨਾਲ ਦੇਸ਼ ਦੀ ਏਕਤਾ ਲਈ ਸਮੱਸਿਆ ਖੜੀ ਹੋ ਸਕਦੀ ਹੈ ਜੀ? ਪਲੱਸ ਅੱਜ ਦੀ 78 ਸੀਟਾਂ ਦੀ ਗੱਲ ਹੈ ਜੀ,
ਗੱਲ ਤਾਂ ਉੱਥੇ ਹੀ ਬਿਲਕੁਲ, ਗੱਲ ਤੇ 78 ਸੀਟਾਂ ਦੀ ਨਾ, ਦੇਖੋ ਉਹਨਾਂ ਨੇ ਸਿਆਸਤ ਤੇ ਬੜੀ ਕੀਤੀ, ਮੈਨੂੰ ਯਾਦ ਹੈ ਟਰੂਡੋ ਸਾਹਿਬ ਨੇ ਸਵਾਲ ਵੀ ਪੁੱਛੇ ਆ, ਟਰੂਡੋ ਸਾਹਿਬ ਨੇ ਇਸ ਕਾਨੂੰਨ ਦੇ ਖਿਲਾਫ ਉਦੋਂ ਗੱਲ ਵੀ ਕੀਤੀ ਹੈ, ਲੇਕਿਨ ਇਸ ਗੱਲ ਤੇ ਕੋਈ ਨਹੀਂ ਆ ਰਿਹਾ ਸੀ ਕਿ ਜੀ ਜੇ ਸਾਡੀ ਸਰਕਾਰ ਆਏਗੀ ਤੇ, ਔਰ ਸਰਕਾਰ ਆ ਵੀ ਗਈ ਉਹਨਾਂ ਦੀ, ਕਿ ਅਸੀਂ ਇਹਨੂੰ ਬੈਨ ਕਰਾਂਗੇ, ਉਹ ਕੋਈ ਵੀ ਨਹੀਂ ਕਰ ਰਿਹਾ, ਕਿਸੇ ਨੇ ਇਹ ਨਹੀਂ ਕਿਹਾ, ਦੇ ਫੈਲ ਸ਼ਾਰਟ ਆਫ ਸੇਇੰਗ ਦਿਸ, ਕਿਉਂਕਿ ਟਰੂਡੋ ਸਾਹਿਬ ਨੇ ਜਦੋਂ ਇਹਦੇ ਖਿਲਾਫ ਗੱਲ ਕਰੀ ਸੀ ਤਾਂ ਮੈਂ ਅਗਲਾ ਸਵਾਲ ਤਾਂ ਸਾਡਾ ਹੀ ਬਣਦਾ ਸੀਗਾ, ਮੈਂ ਤਾਂ ਖੁਦ ਟਰੂਡੋ ਸਾਹਿਬ ਦੇ ਆਇਆ ਆਲਰੇਡੀ ਇੰਟਰਵਿਊਡ ਹਿਮ 7 ਟਾਈਮਸ, 7-8 ਵਾਰ ਮੈਂ ਇੰਟਰਵਿਊ ਕਰ ਚੁੱਕਾ ਹੈ ਉਹਨਾਂ ਦਾ ਵੀ, ਪੀਅਰ ਪੋਲੇਵ ਸਾਹਿਬ ਦੇ ਇੰਟਰਵਿਊ ਕਰ, ਪੀਅਰ ਪੋਲੇਵ ਸਾਹਿਬ ਨਾਲ ਇਹਦੇ ਬਾਰੇ ਨਹੀਂ ਚਰਚਾ ਹੋਈ, ਆਏ ਬੜੇ ਬਾਅਦ ਦੇ ਵਿੱਚ ਨੇ ਜਦੋਂ ਇਹ ਮਾਮਲਾ ਗਰਮ ਸੀ, ਜਗਮੀਤ ਸਿੰਘ ਜੀ ਵੀ ਬੜੇ ਐਕਟਿਵ ਰਹੇ ਨੇ, ਲੇਕਿਨ ਇਸ ਗੱਲ ਤੇ ਸਵਾਲ ਪੁੱਛਣੇ ਇੱਕ ਚੀਜ਼ ਆ, ਪਰ ਇਹ ਕਮਿਟਮੈਂਟ ਦੇਣੀ ਕਿ ਜੇ ਅਸੀਂ ਸਰਕਾਰ ਜਿਹੜੇ ਵੀ ਬਣਾਉਂਦਾ ਜਦੋਂ ਇਲੈਕਸ਼ਨਾਂ ਤੋਂ ਪਹਿਲਾਂ, ਹੁਣ ਤੁਹਾਡੀ ਸਰਕਾਰ ਆ ਗਈ ਹੈ, ਕਿ ਅਸੀਂ ਇਸ ਕਾਨੂੰਨ ਨੂੰ ਖਤਮ ਕਰਾਂਗੇ, ਔਰ ਮੈਨੂੰ ਚਲੋ ਅੱਜ ਤੁਹਾਡੇ ਕੋਲੋਂ ਕਾਨੂੰਨੀ ਕਲੈਰਿਟੀ ਹੋ ਗਈ, ਸਾਨੂੰ ਪਤਾ ਹੀ ਸੀ ਵੀ ਇਹ ਕਰ ਸਕਦੇ ਆ, ਪਰ ਤੁਹਾਡਾ ਕਹਿਣਾ, ਕਿਉਂਕਿ ਤੁਸੀਂ ਇੱਕ ਕਾਨੂੰਨੀ ਮਾਹਿਰ ਹੋ, ਸੋ ਤੁਹਾਡਾ ਕਹਿਣਾ ਕਿ ਬਿਲਕੁਲ ਥੋੜਾ ਦਿੱਕਤ ਹੋ ਸਕਦੀ ਹੈ ਪਰ ਸਰਕਾਰ ਕਰ ਸਕਦੀ ਹੈ, ਸੋ ਉਸ ਵੇਲੇ ਵੀ ਸਾਡੀ ਇਹ ਇਨਫੋਰਮੇਸ਼ਨ ਸੀ ਵੀ ਇਹ ਕਰ ਸਕਦੀ ਹੈ। ਬਹੁਤ ਅੱਜ ਤੁਸੀਂ ਵਧੀਆ ਜਾਣਕਾਰੀ ਦਿੱਤੀ ਹੈ ਜੀ, ਔਰ ਬੜੀ ਖੁੱਲ੍ਹ ਕੇ ਤੁਸੀਂ ਸਾਰੀ ਗੱਲ ਦੱਸੀ ਹੈ, ਔਰ ਮੈਂ ਇਸ ਗੱਲ 'ਚ ਜ਼ਰੂਰ, ਅੱਜ ਦਾ ਇਹ ਟੌਪਿਕ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਡਿਸਕਸ ਕਰਕੇ, ਮੈਂ ਤੁਹਾਡੇ ਇਸ ਤੋਂ ਪਹਿਲਾਂ ਕਿ ਫਾਈਨਲ ਵਰਡ ਸੁਣਾ, ਅਸੀਂ ਵੀ ਇਹ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਐਸਾ ਕਾਨੂੰਨ ਕੈਨੇਡਾ 'ਚ ਐਗਜ਼ਿਸਟ ਕਰੇਗਾ, ਔਰ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ, ਤੁਸੀਂ ਕਹਿਣਾ, ਤੁਸੀਂ ਇੱਥੇ ਕਮੈਂਟ ਕਰਨਾ ਤਾਂ ਕਰ ਦਿਓ, ਪਰ ਮੈਂ ਕਹਿਣ 'ਚ ਹਿਚਕਚਾਹਟ ਨਹੀਂ ਮਹਿਸੂਸ ਕਰਾਂਗਾ ਇਹ, ਔਰ ਮੈਂ ਕੀਤੀ ਵੀ ਨਹੀਂ ਪਹਿਲਾਂ ਕਦੇ, ਕਿ ਸਾਡੇ ਆਪਣੇ ਭਾਈਚਾਰੇ ਵੱਲੋਂ ਵੀ ਅਸੀਂ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਸਰਪੰਚ ਦੇ ਨਾਲ ਕੋਈ ਧੱਕਾ ਹੋ ਜਾਵੇ ਉਹਦੇ ਲਈ ਤਾਂ ਇੱਥੇ ਅਸੀਂ ਸ਼ੋਰ ਸ਼ਰਾਬਾ ਪਾ ਸਕਦੇ ਹਾਂ, ਬਟ ਇੰਨੇ ਬੜੇ ਭਾਈਚਾਰੇ ਦੇ ਨਾਲ, ਇੰਨੇ ਬੜੇ ਭਾਈਚਾਰੇ ਦੇ ਨਾਲ, ਮਤਲਬ ਚਾਹੇ ਉਹ ਸਿੱਖ ਨੇ ਚਾਹੇ ਉਹ ਕੋਈ ਮੁਸਲਿਮ ਨੇ, ਸਾਡੇ ਆਪਣੇ ਭਾਈਚਾਰਾ ਵੀ ਵਿੱਚ ਇਨਕਲੂਡਡ ਆ, ਵੈਸੇ ਤੇ ਕਿਸੇ ਨਾਲ ਵੀ ਹੋਵੇ ਤਾਂ ਸਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ, ਲੇਕਿਨ ਸਾਡੇ ਆਪਣੇ ਭਾਈਚਾਰੇ ਦੇ ਨਾਲ ਵੀ ਇੰਨਾ ਬੜਾ ਧੱਕਾ ਹੋ ਗਿਆ, ਲੇਕਿਨ ਜਿਸ ਲੈਵਲ ਤੇ ਆਵਾਜ਼ ਉੱਠਣੀ ਚਾਹੀਦੀ ਹੈ ਕਮਿਊਨਿਟੀ ਨੇ ਉਸ ਲੈਵਲ ਦੇ ਉੱਤੇ ਆਵਾਜ਼ ਨਹੀਂ ਉਠਾਈ ਕੁਛ ਆਰਗੇਨਾਈਜੇਸ਼ਨਸ, ਔਰ ਮੈਨੂੰ ਨਹੀਂ ਸੀ ਪਤਾ ਵੀ ਤੁਹਾਡੇ ਵੀ ਇੰਨੇ ਖੁੱਲ੍ਹ ਕੇ ਵਿਚਾਰ ਨੇ, ਅੱਜ ਤੁਸੀਂ ਪਹਿਲੀ ਵਾਰੀ ਇੰਨੇ ਖੁੱਲ੍ਹ ਕੇ ਵਿਚਾਰ ਦਿੱਤੇ ਨੇ, ਸੋ ਥੈਂਕ ਯੂ, ਇੱਕ ਸਾਨੂੰ ਜ਼ਰੂਰੀ ਹੈ ਕਿ ਸਾਡੇ ਚਾਹੇ ਤੁਹਾਡਾ ਲਾਅ ਪ੍ਰੋਫੈਸ਼ਨ ਹੈ, ਸਾਡਾ ਪ੍ਰੋਫੈਸ਼ਨ ਐਜ਼ ਅ ਜਰਨਲਿਸਟ ਹੈ, ਕਿ ਸਾਡੇ ਪ੍ਰੋਫੈਸ਼ਨ ਵੀ ਇਹ ਮੰਗ ਕਰਦੇ ਨੇ ਕਿ ਜੇ ਕੋਈ ਇਨਜਸਟਿਸ ਹੋ ਰਿਹਾ, ਜੇ ਕੋਈ ਧੱਕਾ ਹੋ ਰਿਹਾ, ਤੇ ਚਾਹੇ ਕੋਈ ਲਾਇਰ ਹੈ ਜਿੱਦਾਂ ਬ੍ਰਿਜਮੋਹਨ ਸਾਹਿਬ ਨੇ, ਚਾਹੇ ਅਸੀਂ ਜਰਨਲਿਸਟ ਹੈ, ਅਸੀਂ ਖੁੱਲ੍ਹ ਕੇ ਇਨਜਸਟਿਸ ਦੇ ਬਾਰੇ, ਜਾਂ ਜੋ ਧੱਕਾ ਹੋ ਰਿਹਾ, ਨਾ ਇਨਸਾਫ਼ੀ ਹੋ ਰਿਹਾ, ਸਰਾਸਰ ਨਾ ਇਨਸਾਫ਼ੀ ਹੈ, ਕਾਨੂੰਨ ਮਤਲਬ ਨਾ ਇਨਸਾਫ਼ੀ ਕਰ ਰਿਹਾ ਉਹਨਾਂ ਲੋਕਾਂ ਦੇ ਨਾਲ ਜਿਹੜੇ ਉੱਥੇ ਜਿਹੜੇ ਜੰਮੇ ਉੱਥੇ, ਮੈਂ ਪਹਿਲਾਂ ਵੀ ਜ਼ਿਕਰ ਕਰ ਦੂੰਗਾ, ਜਿਹੜੇ ਪੰਜਾਬੀ ਕਹਿੰਦੇ ਸਾਡੇ ਪੈਦਾ ਹੀ ਇੱਥੇ ਹੋਏ ਆ, ਉਹ ਮਤਲਬ ਕਿ ਐਸਾ ਨਹੀਂ ਕਿ ਉਹ ਜਿਹੜਾ ਬੰਦਾ ਹੁਣ ਉੱਥੇ ਪੈਦਾ ਹੋਇਆ ਫ੍ਰੈਂਚ ਬੋਲਦਾ ਫਸਟ ਕਲਾਸ, ਅੰਗਰੇਜ਼ੀ ਵੀ ਬੋਲ ਲੈਂਦਾ, ਪੰਜਾਬੀ ਘਰ 'ਚ ਬੋਲੀ ਜਾਂਦੀ ਹੈ, ਉੱਦਾਂ ਵੀ ਉਹ ਵੀ ਜੋੜ ਤੋੜ ਕੇ ਬੋਲ ਲੈਂਦੇ ਨੇ, ਉਹ ਕਹਿੰਦੇ ਸਾਨੂੰ ਬਸ ਇੱਕ ਹੀ ਗੱਲ ਸਮਝਾ ਦਿਓ, ਅਸੀਂ ਹਾਊ ਐਮ ਆਏ ਅ ਲੈਸ ਆਫ ਅ ਕਿਊਬੈਕਰ ਦੈਨ ਐਨੀਬਡੀ ਐਲਸ, ਐਂਡ ਨੋਬਡੀ ਇਜ਼ ਸਪੀਕਿੰਗ ਆਊਟ ਫੋਰ ਮੀ। ਸਾਡਾ ਉਹ ਧੰਨਵਾਦ ਕਰਦੇ ਨੇ ਵੀ ਤੁਸੀਂ ਫਾਈ ਮੀਡੀਆ ਤੇ ਜੀ ਤੁਸੀਂ ਆਪਣੀ ਅਖਬਾਰ ਸਾਡੀ ਫਰੰਟ ਪੇਜ ਤੇ ਫੋਟੋ ਛਾਪੀ ਕਵਰ ਕਰ ਰਹੇ ਹੋ, ਬੰਦਾ ਡਾਕਟਰ ਪੜ੍ਹਿਆ ਲਿਖਿਆ ਐਜੂਕੇਟਡ, ਉਹ ਕਹਿੰਦਾ ਵੀ ਸਾਡਾ ਅੱਜ ਸੈਕਿੰਡ ਕਲਾਸ ਕਿਊਬੈਕਰ ਬਣਾਤਾ ਇਹਨਾਂ ਲੋਕਾਂ ਨੇ ਇੱਥੇ, ਲੇਕਿਨ ਗੱਲਬਾਤ ਉਹਦੇ ਬਾਰੇ ਬਹੁਤ, ਆਪਣੇ ਭਾਈਚਾਰੇ 'ਚ ਮੈਂ ਫਿਰ ਦੁਬਾਰਾ ਦੱਸ ਦਵਾਂ ਵੀ ਪਿੰਡ 'ਚ ਸਰਪੰਚ ਦੀ ਗੱਲ ਹੋ ਜਾਏਗੀ, ਪਰ ਇੱਥੇ ਸਾਡੇ ਫੈਲੋ ਕੈਨੇਡੀਅਨਸ ਨਾਲ ਜੋ ਧੱਕਾ ਹੋਇਆ ਉਹਦੀ ਗੱਲਬਾਤ ਬਹੁਤ ਘੱਟ ਹੁੰਦੀ ਹੈ। ਥੈਂਕ ਯੂ ਫਾਰ ਸਰ ਡਿਟੇਲ ਐਕਸਪਲੇਨੇਸ਼ਨ, ਪਲੀਜ਼ ਕੁਝ ਹੋਰ ਐਡ ਕਰਨਾ ਚਾਹੁੰਦੇ ਹੋ ਉਹ ਵੀ ਕਰੋ, ਔਰ ਆਪਣੀ ਕੰਟੈਂਟ ਇਨਫੋਰਮੇਸ਼ਨ ਵੀ ਦਿਓ ਜੀ, ਪਲੀਜ਼ ਗੋ ਅਹੈਡ।
ਹਾਂਜੀ ਜਸਵੀਰ ਜੀ, ਮੈਨੂੰ ਅਜੇ ਵੀ ਯਕੀਨ ਨਹੀਂ ਹੁੰਦਾ ਕਿ ਕੈਨੇਡਾ ਵਰਗੇ ਦੇਸ਼ 'ਚ ਇਸ ਤਰ੍ਹਾਂ ਦੇ ਨਸਲੀ ਵਿਤਕਰੇ ਵਾਲੇ ਕਾਨੂੰਨ ਸ਼ਰੇਆਮ ਲਾਗੂ ਹਨ ਜੀ। ਮੈਨੂੰ ਆਪਣਾ ਆਪਣੀ ਨਿਆਂ ਪ੍ਰਣਾਲੀ 'ਚ ਪੂਰਾ ਵਿਸ਼ਵਾਸ ਹੈ, ਤੇ ਇਹ ਵੀ ਯਕੀਨ ਹੈ ਕਿ ਇਹੋ ਜਿਹਾ ਕਾਨੂੰਨ ਬਹੁਤੀ ਦੇਰ ਟਿਕ ਨਹੀਂ ਸਕੇਗਾ। ਹਰ ਇੱਕ ਦੇ ਹੱਕਾਂ, ਖਾਸ ਕਰਕੇ ਘੱਟ ਗਿਣਤੀ ਭਾਈਚਾਰੇ ਦੇ ਧਾਰਮਿਕ ਹੱਕਾਂ ਦਾ ਸਨਮਾਨ ਜ਼ਰੂਰ ਹੋਣਾ ਚਾਹੀਦਾ ਜੀ। ਮੈਂ ਇੱਕ ਬੜਾ ਮੇਰੇ ਦਿਮਾਗ 'ਚ ਨਾ ਸ਼ਸ਼ਪਨ ਜਿਹਾ ਜੀ, ਬਹੁਤ ਬੜਾ
ਜੀ,
ਮੈਂ ਕਦੇ ਵੀ ਪੋਲੀਟਿਕਸ ਬਾਰੇ ਨਹੀਂ ਗੱਲ ਕਰਨੀ, ਨਾ ਮੈਂ ਕਰਦਾ, ਨਾ ਮੇਰਾ ਕੋਈ ਇੰਟਰਸਟ ਹੈ। ਮੈਂ ਤਾਂ ਹਮੇਸ਼ਾ ਹੀ ਜੀ ਐਸਾ ਕਾਨੂੰਨੀ ਬੰਦੇ ਆ, ਸਿਰਫ ਕਾਨੂੰਨ ਬਾਰੇ ਗੱਲਬਾਤ ਕਰੀ ਦੀ ਹੈ, ਜਿੱਥੇ ਕਿਤੇ ਵੀ ਕੋਈ ਇਨਜਸਟਿਸ ਹੋਵੇ ਉੱਥੇ ਤੁਸੀਂ ਸਾਨੂੰ ਜ਼ਰੂਰ ਸੁਣੋਗੇ। ਪਰ ਕਈ ਬਲੀਵਰ ਕੱਲ ਨੂੰ ਅਗਰ ਆਪਣੇ, ਲੈਟਸ ਥਿੰਕ ਫੋਰ ਅ ਮੋਮੈਂਟ, ਅਗਰ ਕੱਲ ਨੂੰ ਜਗਮੀਤ ਸਿੰਘ ਜੀ ਆਪਣੇ ਪ੍ਰਾਈਮ ਮਿਨਿਸਟਰ ਬਣ ਜਾਂਦੇ ਆ, ਜਿਹੜਾ ਕਿ ਉਹ ਕਹਿ ਰਹੇ ਆ ਕਿ ਵੀ ਬਣਨ ਦੇ ਚਾਂਸਿਸ ਆ, ਜੇ ਉਹ ਕੁਬੈਕ 'ਚ ਜਾਣ ਤਾਂ ਉਹ ਹਾਸਪਿਟਲ 'ਚ ਜਾ ਕੇ ਆਪਣਾ ਇਲਾਜ ਨਹੀਂ ਕਰਵਾ ਸਕਣਗੇ, ਬੱਸ 'ਚ ਨਹੀਂ ਚੜ ਸਕਣਗੇ। ਕੈਨ ਯੂ ਬਲੀਵ ਇਟ? ਸੋ ਇਹ ਗੱਲਾਂ ਬਾਤਾਂ ਇਹੋ ਜਿਹੀਆਂ ਕਿ ਵੀ ਚਾਹੇ ਕੋਈ ਲਾਈਕ ਕਰਦਾ ਚਾਹੇ ਨਹੀਂ ਲਾਈਕ ਕਰਦਾ, ਪਰ ਯੂ ਨੀਡ ਟੂ ਬੀ ਬੋਲਡ ਇਨਫ, ਜਿਵੇਂ ਕਿ ਹੁਣ ਅਮੈਰੀਕਾ 'ਚ ਰੀਸੈਂਟ ਜਾਂ ਫਿਰ ਇਮੀਗ੍ਰੇਸ਼ਨ ਦਾ ਕੋਈ ਵੀ ਸੰਗੀਨ ਮਾਮਲਾ ਹੋਵੇ, ਕਾਲ ਅਸ ਬਿਕੋਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਯੁਗਵੀਰ ਜੀ, ਅਸੀਂ ਇਕ ਕਾਰ ਐਕਸੀਡੈਂਟ ਦੇ ਕੇਸ ਚ ਇਕ ਬੱਚੇ ਨੂੰ ਲਾਈਫ ਆਲਟਰਿੰਗ ਸੱਟਾਂ ਲੱਗਣ ਕਾਰਨ $6 million ਤੋਂ ਵੀ ਵੱਧ ਦੀ ਟੋਟਲ ਸੈਟਲਮੈਂਟ ਦਵਾਈ ਹੈ ਜੀ। ਅਤੀਤ ਦੇ ਨਤੀਜੇ ਜ਼ਰੂਰੀ ਤੌਰ ਤੇ ਭਵਿੱਖ ਦੇ ਨਤੀਜਿਆਂ ਦਾ ਸੰਕੇਤ ਨਹੀਂ ਹਨ। ਕੋਈ ਵੀ ਵਸੂਲੀ ਗਈ ਰਕਮ ਅਤੇ ਹੋਰ ਮੁਕਦਮੇ ਦੇ ਨਤੀਜੇ ਵਿਅਕਤੀਗਤ ਮਾਮਲਿਆਂ ਵਿਚ ਤੱਥਾਂ ਦੇ ਅਨੁਸਾਰ ਵੱਖ ਵੱਖ ਹੋ ਸਕਦੇ ਹਨ। ਜਿੱਥੇ ਤੱਕ ਸਾਡੀ ਕੰਟੈਕਟ ਇਨਫਾਰਮੇਸ਼ਨ ਦੀ ਗੱਲ ਹੈ, ਤੁਸੀਂ ਗੂਗਲ ਤੇ bridgemoon.com ਤੇ ਸਾਡੀ ਲਾਅ ਫਰਮ ਬਾਰੇ ਸਭ ਕੁਝ ਪਤਾ ਕਰ ਸਕਦੇ ਹੋ ਜੀ। ਆਪਣੇ ਕਿਸੇ ਵੀ ਕਾਨੂੰਨੀ ਮਸਲੇ ਲਈ ਜ਼ਹਿਨ ਸਿਰਫ ਇਕ ਗੱਲ ਬਿਠਾ ਲਓ, ਵਨ ਕਾਲ ਦੈਟਸ ਆਲ। ਸਾਡਾ ਫੋਨ ਨੰਬਰ ਹੈ ਜੀ 416-994-8989, 416-994-8999। ਸਾਡਾ ਆਫਿਸ ਹੈ ਜੀ ਪੰਜਾਬੀਆਂ ਦੇ ਗੜ੍ਹ ਚ, ਬ੍ਰੈਂਪਟਨ ਚ, 2250 ਬਵੇ ਡਰਾਈਵ ਈਸਟ,